ਤੁਖਾਰੀ ਛੰਤ ਮਹੱਲਾ ਪਹਿਲਾ ਵਾਰ ਹੈ ਮਾਹਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਤੂੰ ਸੁਣ ਕਿਰਤ ਕਰਮਾ ਪੁਰਬ ਕਮਾਇਆ ਸਿਰ ਸਿਰ ਦੁੱਖ ਸਹਮਾ
ਸੁਖ ਸਹਮ
ਸਿਰ ਸਿਰ ਸੁਖ ਸਹਮਾ ਦੇਹੇ ਸੋ ਤੂੰ ਭਲਾ ਹਰ ਰਚਨਾ ਤੇਰੀ ਕਿਆ ਗਤ ਮੇਰੀ ਹਰ ਬਿਨ ਘੜੀ ਨਾ ਜੀਵਾ ਪ੍ਰੇ ਬਾਜ ਦੁਹੇਲੀ ਕੋਏ ਨਾ ਬੇਲੀ ਗੁਰਮੁਖ ਅੰਮ੍ਰਿਤ ਪੀਵਾਂ ਰਚਨਾ ਰਾਚ ਰਹੇ ਨਿਰੰਕਾਰੀ ਪ੍ਰਭ ਮਾਨ ਕਰਮ ਸੁ ਕਰਮਾ ਨਾਨਕ ਪੰਥ ਨਿਹਾਲੇ ਸਾ ਧਾਨ ਤੂੰ ਸੁਣ ਆਤਮ ਰਾਮਾ ਬਾ ਬੀਹਾ ਪ੍ਰਿਓ ਬੋਲੇ ਕੋਕਿਲ ਬਾਣੀਆ ਸਾ ਧਨ ਸਭ ਰਸ ਚੋਲੈ ਅੰਕ ਸਮਾਣੀਆ ਹਰ ਅੰਕ ਸਮਾਣੀ ਜਾ ਪ੍ਰਭ ਭਾਣੀ ਸਾ ਸੁਹਾਗਣ ਨਾਰੇ ਨਾਵ ਘਰ ਥਾਪ ਮਹਿਲ ਘਰ ਊਚਾਓ ਨਿਜ ਘਰ ਵਾਸ ਮੁਰਾਰੇ ਸਭ ਤੇਰੀ ਤੂੰ ਮੇਰਾ ਪ੍ਰੀਤਮ ਨਿਸ ਬਾਸੁਰ ਰੰਗ ਰਾਵੈ ਨਾਨਕ ਪ੍ਰਿਓ ਪ੍ਰਿਓ ਚਵੈ ਬਬੀਹਾ ਕੋਕਿਲ ਸਬਦ ਸੁਹਾਵੈ ਤੂੰ ਸੁਣ ਹਰ ਰਸ ਭਿੰਨੇ ਪ੍ਰੀਤਮ ਆਪਣੇ ਮਨ ਤਨ ਰਵ ਤਰਵੰਨੇ ਘੜੀ ਨਾ ਬੀਸਰੈ ਕਿਉ ਘੜੀ ਬਿਸਾਰੀ ਹਉ ਬਲਿਹਾਰੀ ਹਉ ਜੀਵਾ ਗੁਣ ਗਾਏ ਨਾ ਕੋਈ ਮੇਰਾ ਹਉ ਕਿਸ ਕੇਰਾ ਹਰ ਬਿਨ ਰਹਿਣ ਨਾ ਜਾਏ ਓਟ ਗਹੀ ਹਰ ਚਰਨ ਨਿਵਾਸੇ ਭਏ ਪਵਿੱਤਰ ਸਰੀਰਾ ਨਾਨਕ ਦ੍ਰਿਸ਼ਟ ਧੀਰਗ ਸੁਖ ਪਾਵੈ ਗੁਰ ਸਬਦੀ ਮਨ ਧੀਰਾ ਬਰਸੈ ਅੰਮ੍ਰਿਤ ਧਾਰ ਬੂੰਦ ਸੁਹਾਵਣੀ ਸਾਜਨ ਮਿਲੇ ਸਹਿਜ ਸੁਭਾਏ ਹਰ ਸਿਉ ਪ੍ਰੀਤ ਬਣੀ ਹਰ ਮੰਦਰ ਆਵੈ ਜਾ ਪ੍ਰਭ ਭਾਵੈ ਧਨ ਊਬੀ ਗੁਣ ਸਾਰੀ ਘਰ ਘਰ ਕੰਤ ਰਵੈ ਸੁਹਾਗਣ ਹਉ ਕਿਉ ਕੰਤ ਵਿਸਾਰੀ ਉਨਵ ਘਨ ਛਾਏ ਬਰਸ ਸੁਭਾਏ ਮਨ ਤਨ ਪ੍ਰੇਮ ਸੁਖਾਵੈ ਨਾਨਕ ਵਰਸੈ ਅੰਮ੍ਰਿਤ ਬਾਣੀ ਕਰ ਕਿਰਪਾ ਘਰ ਆਵੈ ਚੇਤ ਬਸੰਤ ਭਲਾ ਭਵਰ ਸੁਹਾਵੜੇ ਬਾਨ ਫੂਲੇ ਮੰਜ ਬਾਰ ਮੈਂ ਪਿਰ ਘਰ ਬਾਹੁੜੈ ਪਿਰ ਘਰ ਨਹੀਂ ਆਵੈ ਧਨ ਕਿਉ ਸੁਖ ਪਾਵੈ ਪਿਰ ਘਰ ਨਹੀਂ ਆਵੈ ਧਨ ਕਿਉ ਸੁਖ ਪਾਵੈ ਬਿਰਹੈ ਵਿਰੋਧ ਤਨ ਛੀਜੈ ਕੋਕਿਲ ਅੰਬ ਸੁਹਾਵੀ ਬੋਲੈ ਕਿਉ ਦੁਖ ਅੰਕ ਸਹੀਜੈ ਭਵਰ ਭਵੰਤਾ ਫੂਲੀ ਡਾਲੀ ਕਿਉ ਜੀਵਾ ਮਰ ਮਾਏ ਨਾਨਕ ਚੇਤ ਸਹਿਜ ਸੁਖ ਪਾਵੈ ਜੇ ਹਰ ਵਾਰ ਘਰ ਧਨ ਪਾਏ ਵੈ ਸਾਖ ਭਲਾ ਸਾਖਾ ਵੇਸ ਕਰੇ ਧਨ ਦੇਖੈ ਹਰ ਦੁਆਰ ਆਵਹੋ ਦਇਆ ਕਰੇ ਘਰ ਆਓ ਪਿਆਰੇ ਦੁੱਤਰ ਤਾਰੇ ਤੁਦ ਬਿਨ ਅੱਡ ਨਾ ਮੋਲੋ ਕੀਮਤ ਕੌਣ ਕਰੇ ਤੁਦ ਭਾਵਾਂ ਦੇਖ ਦਿਖਾਵੈ ਢੋਲੋ ਦੂਰ ਨਾ ਜਾਣਾ ਅੰਤਰ ਮਾਨਾ ਹਰ ਕਾ ਮਹਿਲ ਪਛਾਨਾ ਨਾਨਕ ਵੈ ਸਾਖੀ ਪ੍ਰਭ ਪਾਵੈ ਸੁਰਤ ਸਬਦ ਮਨ ਮਾਨਾ
ਵੈ ਸਾਖੀ ਪ੍ਰਭ ਭਾਵੈ
ਪਾਵੈ ਪਾਵੈ
ਵੈ ਸਾਖ ਭਲਾ ਸਾਖਾ ਵੇਸ ਕਰੇ
ਠੀਕ
ਇੱਥੇ ਸਾਖਾ ਕੱਸ ਕੇ ਨਹੀਂ ਭੋਲੇ ਸਾਖਾ ਕਹਿੰਦੇ ਜਿਹੜੀਆਂ ਟਾਹਣੀਆਂ ਨਿਕਲਦੀਆਂ ਹਨ ਉਹਨਾਂ ਨੂੰ ਇਸ ਕਰਕੇ ਸਾਖਾ ਨਹੀਂ ਸਾਖਾ ਸਾਖਾ ਵੇਸ ਕਰੇ
ਮਾਹੋ ਜੇਠ ਭਲਾ ਨਾਨਕ ਵੈ ਸਾਖੀ ਪ੍ਰਭ ਪਾਵੈ ਸੁਰਤ ਸਬਦ ਮਨ ਮਾਨਾ ਮਾਹੋ ਜੇਠ ਭਲਾ ਪ੍ਰੀਤਮ ਕਿਉ ਬਿਸਰੈ ਥਲ ਤਪ ਹੈ ਸਰ ਭਾਰ ਸਾ ਧਨ ਬਿਨੋ ਕਰੈ ਧਨ ਬਿਨੋ ਕਰੇਂਦੀ ਗੁਣ ਸਾਰੇਂਦੀ ਗੁਣ ਸਾਰੀ ਪ੍ਰਭ ਭਾਵਾ ਸਾਚੈ ਮਹਿਲ ਰਹਿ ਬੈਰਾਗੀ ਆਵਣ ਦੇਹੇ ਤਾ ਆਵਾ ਨਿਮਾਣੀ ਨਿਤਾਣੀ ਹਰ ਬਿਨ ਕਿਉ ਪਾਵੈ ਸੁਖ ਮਹਿਲੀ ਨਾਨਕ ਜੇਠ ਜਾਣੈ ਤਿਸ ਜੈਸੀ ਕਰਮ ਮਿਲੈ ਗੁਣ ਗਹਿਲੀ ਆਸਾੜ ਭਲਾ ਸੂਰਜ ਗਗਨ ਤਪੈ ਧਰਤੀ ਦੂਖ ਸਹੈ ਸੋਖੈ ਅਗਨ ਪਖੈ ਅਗਨ ਰਸ ਸੋਖੈ ਮਰੀਆ ਧੋਖੈ ਭੀ ਸੋ ਕਿਰਤ ਨਾ ਹਾਰੇ ਰਥ ਫਿਰੈ ਛਾਇਆ ਧਨ ਤਾਕੈ ਟੀਡ ਲਵੈ ਮੰਝ ਬਾਰੇ ਅਵਗਣ ਬਾਦ ਚੱਲੀ ਦੁਖ ਆਗੈ ਸੁਖ ਤੇਸ ਸਾਚ ਸੰਭਾਲੇ ਸੁਖ ਤਿਸ ਸਾਚ ਸੰਭਾਲੇ, ਨਾਨਕ ਜਿਸਨੂੰ ਇਹੋ ਮਨ ਦੀਆ, ਮਰਨ ਜੀਵਨ ਪ੍ਰਭ ਨਾਲੇ।
ਆਸਾੜ ਭਲਾ ਸੂਰਜ ਗਗਨ ਤਪੈ, ਤਪੈ ਨਹੀਂ ਕਰਨਾ ਤਪੈ ਬੋਲਣਾ ਹੈ। ਇਸੇ ਪ੍ਰਕਾਰ ਅਗਲੀ ਪੰਗਤੀ, ਧਰਤੀ ਦੁੱਖ ਸਹੈ, ਸੋਖੈ ਅਗਨ ਭਖੈ, ਭਖੈ ਕਰਕੇ ਨਹੀਂ ਭਖੈ ਪੋਲਾ ਬੋਲਣਾ ਹੈ। ਅਤੇ ਕਈ ਇਉਂ ਆਸਾੜ ਕੱਸ ਕੇ ਬੋਲਦੇ ਨੇ। ਬਾਰਾਂ ਮਾਹ ਮਾਝ ਜੋ ਪੰਚਮ ਪਾਤਸ਼ਾਹ ਜੀ ਦਾ ਹੈ, ਉਹਦੇ ਵਿੱਚ ਵੀ ਆਸਾੜ ਤਪੰਦਾ ਤਿਸ ਲੱਗੈ, ਅਤੇ ਅਖੀਰਲੀ ਪੰਗਤੀ ਆਸਾੜ ਸੁਹੰਦਾ ਤਿਸ ਲੱਗੈ, ਉੱਥੇ ਵੀ ਕਈ ਆਸਾੜ ਇਉਂ ਬੋਲ ਜਾਂਦੇ ਹਨ ਜੋ ਠੀਕ ਨਹੀਂ। ਆਸਾੜ ਇਉਂ ਪਾਠ ਕਰਨਾ ਹੈ। ਇਸੇ ਪ੍ਰਕਾਰ ਜੋ ਅੱਗੇ ਪੰਗਤੀਆਂ ਆ ਰਹੀਆਂ ਨੇ, ਰਾਤ ਫਿਰੈ ਛਾਇਆ ਧਨ ਤਾਕੈ, ਤਾਕੈ ਤੱਕਣ ਤੋਂ ਭਾਵ ਹੈ ਤਾਕੈ ਬੋਲਣਾ। ਰਾਤ ਫਿਰੈ ਛਾਇਆ ਧਨ ਤਾਕੈ, ਟੀਡ ਲਵੈ ਮੰਝ ਬਾਰੇ।
ਅਵਗਣ ਬਾਦ ਚੱਲੇ ਦੁੱਖ ਆਗੈ, ਸੁਖ ਤਿਸ ਸਾਚ ਸੰਭਾਲੇ, ਨਾਨਕ ਜਿਸਨੂੰ ਇਹੋ ਮਨ ਦੀਆ, ਮਰਨ ਜੀਵਨ ਪ੍ਰਭ ਨਾਲੇ। ਸਾਵਣ ਸਰਸ ਮਨਾ ਘਣ ਵਰਸ ਹੈ ਰੁੱਤ ਆਏ, ਮੈਂ ਮਨ ਤਨ ਸਹੋ ਭਾਵੈ, ਪਰਦੇਸ ਸਿਧਾਏ। ਪਿਰ ਘਰ ਨਹੀਂ ਆਵੈ, ਮਰੀਐ ਖਾਵੈ, ਦਾਮਨ ਚਮਕ ਡਰਾਏ, ਸੇਜ ਇਕੇਲੀ ਖਰੀ ਦੁਹੇਲੀ, ਮਰਨ ਭਇਆ ਦੁਖ ਮਾਏ। ਹਰ ਬਿਨ ਨੀਂਦ ਭੂਖ ਕਹੋ ਕੈਸੀ, ਕਾਪੜ ਤਾਨ ਨਾ ਸੁਖਾਵਏ, ਨਾਨਕ ਸਾ ਸੁਹਾਗਣ ਕੰਤੀ, ਪਿਰ ਕਹਿ ਅੰਕ ਸਮਾਵਏ। ਭਾਦੋ ਭਰਮ ਭੁੱਲੀ, ਭਰ ਜੋਬਨ ਪਛੁਤਾਣੀ, ਜਲ ਥਲ ਨੀਰ ਭਰੇ, ਬਰਸ ਰੁੱਤੇ ਰੰਗ ਮਾਣੀ, ਬਰਸੈ ਨਿਸ ਕਾਲੀ ਕਿਉ ਸੁਖ ਬਾਲੀ, ਦਾਦਰ ਮੋਰ ਲਵੰਤੇ, ਪ੍ਰਿਓ ਪ੍ਰਿਓ ਚਵੈ ਬਬੀਹਾ ਬੋਲੇ, ਓਏ ਅੰਗਮ ਫਿਰ ਹੈ ਡਸੰਤੇ। ਮੱਛਰ ਡਾਂਗ ਸਾਇਰ ਭਰ ਸੁਬਰ, ਬੇਨ ਹਰ ਕਿਉ ਸੁਖ ਪਾਈਐ, ਨਾਨਕ ਪੂਛ ਚੱਲੋ ਗੁਰ ਅਪੁਨੇ, ਜਹ ਪ੍ਰਭ ਤਹਿ ਹੀ ਜਾਈਐ।
ਭਾਦੋ ਭਰਮ ਭੁੱਲੀ, ਮਾਝ ਰਾਗ ਵਿੱਚ ਫੁਰਮਾਨ ਹੈ, ਭਾਦੋਏ ਭਰਮ ਭੁਲਾਣੀਆਂ ਦੂਜੈ ਲੱਗਾ ਹੇਤ। ਉੱਥੇ ਭਾਦੋਏ ਪਾਠ ਹੈ, ਇੱਥੇ ਮਹਾਰਾਜ ਜੀ ਨੇ ਭਾਦੋ ਉਚਾਰਨ ਕੀਤਾ ਹੈ। ਭਾਦੋ ਭਰਮ ਭੁੱਲੀ, ਭਰ ਜੋਬਨ ਪਛਤਾਣੀ। ਅਗਾਂਹ ਪੰਗਤੀ ਹੈ, ਬਰਸੈ ਨਿਸ ਕਾਲੀ ਕਿਉ ਸੁਖ ਬਾਲੀ। ਬੜਾ ਸਪਸ਼ਟ ਪਾਠ ਗਿਆਨੀ ਜੀ ਨੇ ਕੀਤਾ ਹੈ। ਕਾਲੀ ਇੱਥੇ ਕਾਲੀ ਨਹੀਂ ਬੋਲਣਾ, ਅਤੇ ਬਾਲੀ ਇੱਥੇ ਬਾਲੀ ਨਹੀਂ ਬੋਲਣਾ। ਬਰਸੈ ਨਿਸ ਕਾਲੀ ਕਿਉ ਸੁਖ ਬਾਲੀ, ਦਾਦਰ ਮੋਰ ਲਵੰਤੇ।
ਮੱਛਰ ਡਾਂਗ ਸਾਇਰ ਸਰ ਸੁਬਰ, ਬਿਨ ਹਰ ਕਿਉ ਸੁਖ ਪਾਈਐ, ਨਾਨਕ ਪੂਛ ਚੱਲੋ ਗੁਰ ਅਪੁਨੇ, ਜਹ ਪ੍ਰਭ ਤਹਿ ਹੀ ਜਾਈਐ। ਅਸੁਨ ਆਉ ਪਿਰਾ ਸਾ ਧਨ ਝੂਰ ਮੋਈ, ਤਾ ਮਿਲੀਐ ਪ੍ਰਭ ਮੇਲੇ, ਦੂਜੈ ਭਾਏ ਖੋਈ। ਝੂਠ ਵਿਗੁੱਤੀ ਤਾ ਪਿਰ ਮੁੱਤੀ, ਕੁੱਕ ਹੈ ਕਾਹ ਸੇ ਫੁੱਲੇ, ਆਗੈ ਘਾਮ ਪਿੱਛੈ ਰੁੱਤ ਜਾਡਾ, ਦੇਖ ਚਲਤ ਮਨ ਡੋਲੇ। ਦਹਿ ਦਿਸ ਸਾਖ ਹਰੀ ਹਰੀਆਵਲ, ਸਹਿਜ ਪੱਕੈ ਸੋ ਮੀਠਾ, ਨਾਨਕ ਅਸੁਨ ਮਿਲਹੋ ਪਿਆਰੇ, ਸਤਿਗੁਰ ਭਏ ਬਸੀਠਾ।
ਆਗੈ ਘਾਮ ਪਿੱਛੇ ਰੁੱਤ ਜਾਡਾ, ਇਹਨੂੰ ਕੱਸ ਕੇ ਨਹੀਂ ਪਾਠ ਕਰਨਾ। ਜਾੜਾ, ਜਾੜਾ ਕਹਿੰਦੇ ਪਾਲਾ ਠੰਡ, ਜਾੜਾ ਕਹਿੰਦੇ ਹਿੰਦੀ ਵਾਲੇ ਲੋਕ, ਇਸ ਕਰਕੇ ਜਾਡਾ ਨਹੀਂ, ਇਸ ਨੂੰ ਜਾੜਾ ਪੋਲੇ ਹੀ ਪਾਠ ਕਰਨਾ ਜੀ।
ਆਗੈ ਘਾਮ ਪਿੱਛੇ ਰੁੱਤ ਜਾਡਾ, ਦੇਖ ਚਲਤ ਮਨ ਡੋਲੇ। ਦਹਿ ਦਿਸ ਸਾਖ ਹਰੀ ਹਰੀਆਵਲ, ਸਹਿਜ ਪੱਕੈ ਸੋ ਮੀਠਾ, ਨਾਨਕ ਅਸੁਨ ਮਿਲਹੋ ਪਿਆਰੇ, ਸਤਿਗੁਰ ਭਏ ਬਸੀਠਾ। ਕਤਕ ਕਿਰਤ ਪਇਆ ਜੋ ਪ੍ਰਭ ਭਾਇਆ, ਦੀਪਕ ਸਹਿਜ ਬਲੈ ਤਤ ਜਲਾਇਆ, ਦੀਪਕ ਰਸ ਤੇਲੋ ਧਨ ਪਿਰ ਮੇਲੋ ਧਨ ਉਹ ਮਾਹੈ ਸਰਸੀ ਅਵਗਣ ਮਾਰੀ ਮਰੈ ਨਾ ਸੀਜੈ ਗੁਣ ਮਾਰੀ ਤਾ ਮਰਸੀ ਨਾਮ ਭਗਤ ਦੇ ਨਿਜ ਘਰ ਬੈਠੇ ਅਜਹੋ ਤਿਨਾੜੀ ਆਸਾ ਨਾਨਕ ਮਿਲਹੋ ਕਪਟ ਦਰ ਖੋਲਹੋ ਏਕ ਘੜੀ ਖਟ ਮਾਸਾ ਮੰਗਰ ਮਾਹੋ ਭਲਾ ਹਰ ਗੁਣ ਅੰਕ ਸਮਾਵੈ ਗੁਣਵੰਤੀ ਗੁਣ ਰਵੈ ਮੈਂ ਪਿਰ ਨਿਹਚਲ ਭਾਵੈ ਨਿਹਚਲ ਚਤੁਰ ਸੁਜਾਨ ਵਿਧਾਤਾ ਚੰਚਲ ਜਗਤ ਸਬਾਇਆ ਗਿਆਨ ਧਿਆਨ ਗੁਣ ਅੰਕ ਸਮਾਣੇ ਪ੍ਰਭ ਭਾਣੇ ਤਾ ਪਾਇਆ ਗੀਤ ਨਾਦ ਕਵਿਤ ਕਵੇ ਸੁਣ ਰਾਮ ਨਾਮ ਦੁਖ ਭਾਗੈ ਨਾਨਕ ਸਾ ਧਨ ਨਾਹ ਪਿਆਰੀ ਅਬ ਭਗਤੀ ਪਿਰ ਆਗੈ ਪੋਖ ਤੁਖਾਰ ਪੜੈ ਵਣ ਤ੍ਰਿਣ ਰਸ ਸੋਖੈ
ਪੋਖ ਤੁਖਾਰ ਪੜੈ ਇੱਥੇ ਪੜੈ ਨਹੀਂ ਬੋਲਣਾ ਤੁਖਾਰ ਪੜੈ ਬਰਫ਼ ਪੈਂਦੀ ਭਾਵ ਠੰਡ ਪੈਂਦੀ ਹੈ ਪੋਹ ਦੇ ਮਹੀਨੇ
ਪੋਖ ਤੁਖਾਰ ਪੜੈ ਵਣ ਤ੍ਰਿਣ ਰਸ ਸੋਖੈ ਆਵਤ ਕੀ ਨਾਹੀ ਮਨ ਤਨ ਵਸਹਿ ਮੁਖੇ ਮਨ ਤਨ ਰਵ ਰਹਿਆ ਜਗ ਜੀਵਨ ਗੁਰ ਸਬਦੀ ਰੰਗ ਮਾਣੀ ਅੰਡਜ ਜੇਰਜ ਸੇਤਜ ਉਤਪੁਜ ਘਟ ਘਟ ਜੋਤ ਸਮਾਣੀ ਦਰਸ਼ਨ ਦੇਹੋ ਦਇਆ ਪਤ ਦਾਤੇ ਗਤ ਪਾਵੋ ਮਤ ਦੇਹੋ ਨਾਨਕ ਰੰਗ ਰਵੈ ਰਸ ਰਸੀਆ ਹਰ ਸਿਉ ਪ੍ਰੀਤ ਸਨੇਹੋ ਮਾਗ ਪੁਨੀਤ ਭਈ ਤੀਰਥ ਅੰਤਰ ਜਾਣਿਆ ਸਾਜਨ ਸਹਿਜ ਮਿਲੇ ਗੁਣ ਗਹਿ ਅੰਕ ਸਮਾਨਿਆ ਪ੍ਰੀਤਮ ਗੁਣ ਅੰਕੇ ਸੁਣ ਪ੍ਰਭ ਬੰਕੇ ਤੁਧ ਭਾਵਾ ਸਰ ਨਾਵਾ ਗੰਗ ਜਮੁਨ ਤਹਿ ਬੇਣੀ ਸੰਗਮ ਸਾਤ ਸਮੁੰਦ ਸਮਾਵਾ ਪੁੰਨ ਦਾਨ ਪੂਜਾ ਪਰਮੇਸੁਰ ਜੁਗ ਜੁਗ ਏਕੋ ਜਾਤਾ ਨਾਨਕ ਮਾਘ ਮਹਾਰਸ ਹਰ ਜਪ ਅਠ ਸੱਠ ਤੀਰਥ ਨਾਤਾ ਫਲ ਗੁਣ ਮਨ ਰਹਿਸੀ ਪ੍ਰੇਮ ਸੁਭਾਇਆ ਅਨਦਿਨ ਰਹਿਸ ਭਇਆ ਆਪ ਗਵਾਇਆ ਮਨ ਮੋਹ ਚੁਕਾਇਆ ਜਾ ਤਿਸ ਪਾਇਆ ਕਰ ਕਿਰਪਾ ਕਰ ਆਓ ਬਹੁਤੇ ਵੇਸ ਕਰੀ ਪਿਰ ਬਾਜਹੋ ਮਹਿਲੀ ਲਹਾ ਨਾ ਥਾਓ ਹਾਰ ਡੋਰ ਰਸ ਪਾਟ ਪਟੰਬਰ ਪਿਰ ਲੋੜੀ ਸੀਗਾਰੀ ਨਾਨਕ ਮੇਲ ਲਈ ਗੁਰ ਆਪਣੈ ਘਰ ਵਰ ਪਾਇਆ ਨਾਰੀ ਬੇ ਦਸ ਮਾਹ ਰੁੱਤੀ ਥਿੱਤੀ ਵਾਰ ਭਲੇ ਘੜੀ ਮੂਰਤ ਪਲ ਸਾਚੇ ਆਏ ਸਹਿਜ ਮਿਲੇ
ਬੇ ਦਸ ਮਾਹ ਰੁੱਤੀ ਥਿੱਤੀ ਵਾਰ ਭਲੇ ਪੰਗਤੀ ਦੀ ਚਾਲ ਵਿੱਚ ਇਉਂ ਵਿਸਰਾਮ ਲੱਗ ਰਿਹਾ ਹੈ ਇਉਂ ਵੀ ਵਿਸਰਾਮ ਲੱਗਦਾ ਹੈ ਬੇ ਦਸ ਮਾਹ ਰੁੱਤੀ ਥਿੱਤੀ ਵਾਰ ਭਲੇ ਇਹ ਵੀ ਵਿਸਰਾਮ ਸਹੀ ਹੈ ਚਾਲ ਵਿੱਚ ਬੇ ਦਸ ਮਾਹ ਰੁੱਤੀ ਥਿੱਤੀ ਵਾਰ ਭਲੇ
ਹਾਂਜੀ ਘੜੀ ਮੂਰਤ ਪਲ ਸਾਚੇ ਆਏ ਸਹਿਜ ਮਿਲੇ ਪ੍ਰਭ ਮਿਲੇ ਪਿਆਰੇ ਕਾਰਜ ਸਾਰੇ ਕਰਤਾ ਸਭ ਬਿਦ ਜਾਣੈ ਜਿਨ ਸੀ ਗਾਰੀ ਤਿਸਹਿ ਖੁਆਰੀ ਮੇਲ ਭਇਆ ਰੰਗ ਮਾਣੈ
ਤਿਸਹਿ ਪਿਆਰੀ
ਜਿਨ ਸੀ ਗਾਰੀ ਤਿਸਹਿ ਪਿਆਰੀ ਮੇਲ ਭਇਆ ਰੰਗ ਮਾਣੈ ਘਰ ਸੇਜ ਸੁਹਾਵੀ ਜਾ ਪਿਰ ਰਾਵੀ ਗੁਰਮੁਖ ਮਸਤਕ ਭਾਗੋ ਨਾਨਕ ਅਹਿਨਿਸ ਰਾਵੈ ਪ੍ਰੀਤਮ ਹਰ ਵਰ ਥਿਰ ਸੋਹਾਗੋ ਤੁਖਾਰੀ ਮਹੱਲਾ ਪਹਿਲਾ ਪਹਿਲਾ ਪਹਿਰੈ ਨੈਣ ਸਲੋਨੜੀਏ ਰਹਿਣ ਅੰਧਿਆਰੀ ਰਾਮ ਵਖਰ ਰਾਖ ਮੋਈਏ ਆਵੈ ਵਾਰੀ ਰਾਮ ਵਾਰੀ ਆਵੈ ਕਵਣ ਜਗਾਵੈ ਸੂਤੀ ਜਮ ਰਸ ਚੂਸਏ ਰਹਿਣ ਅੰਧੇਰੀ ਕਿਆ ਪਾਤ ਤੇਰੀ ਚੋਰ ਪੜੈ ਘਰ ਮੂਸਏ
ਚੋਰ ਪੜੈ ਪੜੈ ਨਹੀਂ ਬੋਲਣਾ
ਰਾਖਣ ਹਾਰਾ ਅਗਮ ਅਪਾਰਾ ਸੁਣ ਬੇਨੰਤੀ ਮੇਰੀਆ ਨਾਨਕ ਮੂਰਖ ਅਭੈ ਨਾ ਚੇਤੈ ਕਿਆ ਸੂਝੈ ਰਹਿਣ ਅੰਧੇਰੀਆ
ਇਉਂ ਨਾਨਕ ਤੇ ਜਮਕ ਲਗਾ ਕੇ ਨਾਨਕ ਮੂਰਖ ਕਬਹਿ ਨਾ ਚੇਤੈ ਨਾਨਕ ਅਤੇ ਮੂਰਖ ਪਦ ਇਕੱਠੇ ਇੱਕੋ ਚਾਲ ਵਿੱਚ ਨਹੀਂ ਬੋਲਣੇ ਨਾਨਕ ਮੂਰਖ ਕਬਹਿ ਨਾ ਚੇਤੈ ਕਿਆ ਸੂਝੈ ਰਹਿਣ ਅੰਧੇਰੀਆ
ਦੂਜਾ ਪਹਿਰ ਭਇਆ ਜਾਗ ਅਚੇਤੀ ਰਾਮ ਵਖਰ ਰਾਖ ਮੋਈਏ ਖਾਚੈ ਖੇਤੀ ਰਾਮ ਰੱਖ ਹੋ ਖੇਤੀ ਹਰ ਗੁਰ ਹੇਤੀ, ਜਾਗਤ ਚੋਰ ਨਾ ਲਾਗੈ, ਜਮ ਮਗ ਨਾ ਜਾਵਹੋ, ਨਾ ਦੁਖ ਪਾਵਹੋ, ਜਮ ਕਾ ਡਰ ਭਉ ਭਾਗੈ। ਰਵ ਸਸ ਦੀਪਕ ਗੁਰਮਤਿ ਦੁਆਰੈ, ਮਨ ਸਾਚਾ ਮੁਖ ਧਿਆਵੈ, ਨਾਨਕ ਮੂਰਖ ਅਜਹੋ ਨਾ ਚੇਤੈ, ਕਿਵ ਦੂਜੈ ਸੁਖ ਪਾਵੈ। ਤੀਜਾ ਪਹਿਰ ਭਇਆ ਨੀਦ ਵਿਆਪੀ ਰਾਮ, ਮਾਇਆ ਸੁਤ ਦਾਰਾ ਦੁਖ ਸੰਤਾਪੀ ਰਾਮ। ਮਾਇਆ ਸੁਤ ਦਾਰਾ ਜਗਤ ਪਿਆਰਾ, ਚੋਗ ਚੁਗੈ ਨਿਤ ਫਾਸੈ, ਨਾਮ ਧਿਆਵੈ ਤਾਂ ਸੁਖ ਪਾਵੈ, ਗੁਰਮਤਿ ਕਾਲ ਨਾ ਗ੍ਰਾਸੈ। ਜੰਮਣ ਮਰਨ ਕਾਲ ਨਹੀਂ ਛੋਡੈ, ਵਿਣ ਨਾਵੈ ਸੰਤਾਪੀ। ਨਾਨਕ ਤੀਜੈ ਤ੍ਰਿਬਿਧ ਲੋਕਾ, ਮਾਇਆ ਮੋਹਿ ਵਿਆਪੀ। ਚੌਥਾ ਪਹਿਰ ਭਇਆ ਦੌਤ ਬਿਹਾਗੈ ਰਾਮ, ਤੇਨ ਘਰ ਰਾਖਿਆੜਾ, ਜੋ ਅਨਦਿਨ ਜਾਗੈ ਰਾਮ। ਗੁਰ ਪੂਛ ਜਾਗੇ ਨਾਮ ਲਾਗੇ, ਤਿਨਾ ਰਹਿਣ ਸੁਹੇਲੀਆ, ਗੁਰ ਸ਼ਬਦ ਕਮਾਵਹਿ ਜਨਮ ਨਾ ਆਵਹਿ, ਤਿਨਾ ਹਰ ਪ੍ਰਭ ਬੇਲੀਆ। ਕਰ ਕੰਪ ਚਰਨ ਸਰੀਰ ਕੰਪੈ, ਨੈਣ ਅੰਦੁਲੇ ਤਾਨ ਭਸਮ ਸੇ, ਨਾਨਕ ਦੁਖੀਆ ਜੁਗ ਚਾਰੇ, ਬਿਨ ਨਾਮ ਹਰ ਕੇ ਮਨ ਵਸੇ। ਖੂਲੀ ਗੰਠ ਉਠੋ ਲਿਖਿਆ ਆਇਆ ਰਾਮ, ਰਾਸ ਕਾਸ ਸੁਖ ਠਾਕੇ, ਬੰਦ ਚਲਾਇਆ ਰਾਮ। ਬੰਦ ਚਲਾਇਆ ਜਾ ਪ੍ਰਭ ਭਾਇਆ, ਨਾ ਦੀਸੈ ਨਾ ਸੁਣੀਐ, ਆਪਣ ਵਾਰੀ ਸਭ ਸੈ ਆਵੈ, ਪੱਕੀ ਖੇਤੀ ਲੁਣੀਐ। ਘੜੀ ਚਸੇ ਕਾ ਲੇਖਾ ਲੀਜੈ, ਬੁਰਾ ਭਲਾ ਸਹੁ ਜੀਆ, ਨਾਨਕ ਸੁਰ ਨਰ ਸ਼ਬਦ ਮਿਲਾਏ, ਤੇਨ ਪ੍ਰਭ ਕਾਰਨ ਕੀਆ।
ਇੱਥੇ ਜਿਵੇਂ ਸਤਿਕਾਰਯੋਗ ਗਿਆਨੀ ਜੀ ਨੇ ਦੱਸਿਆ ਹੈ, ਸਾਰੇ ਸ਼ਬਦ ਵਿੱਚ ਅਖੀਰ ਵਿੱਚ ਨਾਨਕ ਪਦ ਆਉਂਦਾ ਹੈ, ਉੱਥੇ ਜਮਕੀ ਲਾਣੀ ਹੈ, ਭਾਵ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਫੁਰਮਾਨ ਕਰ ਰਹੇ ਹਨ, ਇਹ ਬਚਨ ਕਹਿ ਰਹੇ ਹਨ। ਅੱਜ ਕੱਲ੍ਹ ਟੀਕੇ ਵਾਲਿਆਂ ਨੇ ਨਵੇਂ ਜਿਹੜੇ ਹਨ ਉਹ ਹੇ ਨਾਨਕ ਇੱਦਾਂ ਕਰਕੇ ਅਰਥ ਕਰਦੇ ਹਨ, ਪਰ ਪੁਰਾਤਨ ਜੋ ਸੰਪਰਦਾਇ ਟੀਕਾ ਫਰੀਦਕੋਟੀ ਟੀਕਾ ਹੈ ਉਹਦੇ ਵਿੱਚ ਬੜੇ ਸਤਿਕਾਰ ਨਾਲ ਲਿਖਿਆ ਹੋਇਆ, ਸ੍ਰੀ ਗੁਰੂ ਜੀ ਕਹਿਤੇ ਹੈਂ, ਯਾਨੀ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਫੁਰਮਾਨ ਕਰਦੇ ਹਨ। ਸੋ ਸਾਧ ਸੰਗਤ ਜੀ ਕਦੀ ਵੀ ਅਦਬ ਦਾ ਪੱਲਾ ਨਹੀਂ ਛੱਡਣਾ, ਗੁਰੂ ਸਾਹਿਬ ਜੀ ਦੇ ਨਾਲ ਜਿੱਥੇ ਇੱਥੇ ਪਦ ਆਏ ਹਨ ਅਣਗਹਿਲੀ ਵਿੱਚ ਨਾਲ ਪਦ ਲਾ ਦਿੰਦੇ ਮੂਰਖ ਜਾਂ ਹੋਰ ਇਸ ਤਰ੍ਹਾਂ, ਕਈ ਤਾਂ ਅਰਥ ਵੀ ਇੱਦਾਂ ਦੇ ਕਰਨ ਲੱਗ ਪਏ ਅੱਜ ਕੱਲ੍ਹ, ਕਿਸੇ ਸੰਪਰਦਾ 'ਚ ਪੜ੍ਹੇ ਨਹੀਂ ਹੁੰਦੇ ਅਤੇ ਜੋ ਉਹਨਾਂ ਦੇ ਖਿਆਲ ਹੁੰਦੇ ਉਹ ਬਣੇ ਬਣਾਏ, ਉੱਦਾਂ ਹੀ ਆਪਣੇ ਖਿਆਲਾਂ ਨਾਲ ਪੂਰੇ ਅਰਥ ਢਾਲ ਕੇ ਅਤੇ ਸੰਗਤ ਦੇ ਵਿੱਚ ਭੁਲੇਖਾ ਪਾ ਦਿੰਦੇ ਹੈ। ਸੋ ਜੋ ਸੰਪਰਦਾਇ ਟੀਕਾ ਹੈ, ਫਰੀਦਕੋਟੀ ਟੀਕਾ ਹੈ, ਜਾਂ ਪੰਡਿਤ ਨਾਰਾਇਣ ਸਿੰਘ ਜੀ ਮੁਜੰਗਾਂ ਵਾਲਿਆਂ ਦਾ ਹੈ, ਸਤਿਕਾਰਯੋਗ ਸ੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਸ਼ਾਂ ਦੀ ਰਿਕਾਰਡਿੰਗ ਕਥਾ ਵੀ ਮਿਲਦੀ ਹੈ, ਔਰ ਸਤਿਕਾਰਯੋਗ ਸੰਤ ਗਿਆਨੀ ਅਮੀਰ ਸਿੰਘ ਜੀ ਸੱਤੋ ਵਾਲੀ ਗਲੀ ਸ੍ਰੀ ਅੰਮ੍ਰਿਤਸਰ ਦਾ ਟੀਕਾ ਸੰਪਰਦਾਇ ਟੀਕੇ ਹਨ, ਉਹਨਾਂ ਵਿੱਚ ਇਹਨਾਂ ਗੱਲਾਂ ਦਾ ਬੜਾ ਵਿਸ਼ੇਸ਼ ਖਿਆਲ ਹੈ, ਬਰੀਕੀਆਂ ਹਨ। ਅੱਜ ਕੱਲ੍ਹ ਦੇ ਜਿਹੜੇ ਸਾਡੇ ਪਾਠਕ ਹਨ ਉਹ ਵੀ ਕਹਿ ਦਿੰਦੇ ਹਨ ਕਿ ਜੀ ਨਵੇਂ ਟੀਕੇ ਬੜੇ ਸੌਖੇ ਹਨ, ਪਰ ਸਾਧ ਸੰਗਤ ਜੀ ਜਿੰਨੀ ਚੀਜ਼ ਸੌਖੀ ਔਰ ਸਸਤੀ ਹੋਏਗੀ ਉਨੀ ਹੌਲੀ ਵੀ ਹੋਵੇਗੀ, ਜਿੰਨੀ ਮਹਿੰਗੀ ਹੋਵੇਗੀ ਕਠਿਨ ਹੋਵੇਗੀ ਉਹਦਾ ਮੁੱਲ ਵੀ ਜ਼ਿਆਦਾ ਹੋਵੇਗਾ। ਸਬਜ਼ੀ ਮੰਡੀ ਵਿੱਚ ਗਾਹਕ ਜ਼ਿਆਦਾ ਹੁੰਦੇ ਹੈ, ਸੋਨੇ ਦੀ ਦੁਕਾਨ 'ਤੇ ਬਹੁਤ ਘੱਟ ਗਾਹਕ ਚੜ੍ਹਦੇ ਹੈ। ਮਹਿੰਗੀ ਚੀਜ਼ ਤੁਸੀਂ ਲਓਗੇ ਅਤੇ ਉਹਦੇ ਵਿੱਚੋਂ ਪਦਾਰਥ ਵੀ ਮਹਿੰਗਾ ਹੀ ਮਿਲੇਗਾ। ਸੋ ਪੁਰਾਣੇ ਜਿਹੜੇ ਟੀਕੇ ਹਨ ਪੜ੍ਹਨ ਵਿੱਚ ਵਿਦਵਾਨਾਂ ਤੋਂ ਸਹਾਇਤਾ ਲੈਣੀ ਪੈਂਦੀ ਹੈ, ਫਿਰ ਇਹਨਾਂ ਗੱਲਾਂ ਦਾ ਇਹ ਗੁਰਬਾਣੀ ਦੀਆਂ ਬਰੀਕ ਘੁੰਡੀਆਂ ਹਨ ਪਤਾ ਲੱਗਦਾ ਹੈ। ਨਵੀਨ ਟੀਕਾਕਾਰਾਂ ਨੇ ਟੀਕੇ ਤਾਂ ਕੀਤੇ ਹਨ ਪਰ ਕਈ ਜਗ੍ਹਾ 'ਤੇ ਬੜੇ ਹਾਸੋਹੀਣ ਹੈ ਜੀ, ਹੇ ਨਾਨਕ, ਨਾਨਕ ਕਹਿੰਦਾ ਹੈ, ਨਾਨਕ ਆਖ, ਹੁਕਮਨਾਮੇ ਦੇਖਿਆ ਗੁਰੂ ਘਰਾਂ ਦੇ ਵਿੱਚ, ਵੱਡੇ ਗੁਰੂ ਘਰਾਂ 'ਚ ਹੁਕਮਨਾਮਾ ਲਿਖਿਆ ਹੁੰਦਾ ਨਾ, ਉਹਦੇ ਨਾਲ ਕਈ ਵਾਰੀ ਅਰਥ ਵੀ ਲਿਖੇ ਹੁੰਦੇ ਆ ਗੁਰੂ ਘਰਾਂ ਵਿੱਚ, ਉਹ ਨਵੀਨ ਟੀਕਿਆਂ 'ਚੋਂ ਦੇਖ ਕੇ ਲਿਖੇ ਹੁੰਦੇ ਆ, ਉਹ ਬੜੇ ਉਹ ਫਿੱਕੇ ਫਿੱਕੇ ਜਿਹੇ ਅਰਥ, ਨਾਨਕ ਹੇ ਨਾਨਕ ਆਖ ਨਾਨਕ ਜਾਂ ਨਾਨਕ ਆਖ ਕਹਿੰਦਾ ਹੈ, ਇੱਦਾਂ ਦੀ ਰੁੱਖੀ ਜੀ ਬੋਲੀ ਹੁੰਦੀ ਹੈ। ਜੋ ਪੁਰਾਤਨ ਟੀਕੇ ਹਨ ਉਹਨਾਂ ਵਿੱਚ ਦੇਖੋ, ਇੱਥੇ ਦਾਸ ਕੋਲ ਫਰੀਦਕੋਟੀ ਟੀਕਾ ਹੈ, ਉਹਨਾਂ ਨੇ ਸ੍ਰੀ ਗੁਰੂ ਜੀ ਕਹਿਤੇ ਹੈ ਬੜੇ ਅਦਬ ਨਾਲ। ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜਦੋਂ ਵੀ ਆਪਾਂ ਨਾਂ ਲਈਏ ਅਦਬ ਨਾਲ ਲਈਏ। ਸਤਿਗੁਰੂ ਭਾਵੇਂ ਆਪਣੇ ਆਪ ਨੂੰ ਨੀਵਾਂ ਜਾਂ ਨਿਮਾਣਾ ਜਾਂ ਦਾਸ ਕਹਿ ਰਹੇ ਨੇ, ਉਹ ਉਹਨਾਂ ਦੀ ਵਡਿਆਈ ਹੈ। ਆਪਸ ਕਹੋ ਜੋ ਜਾਣੇ ਨੀਚਾ ਸੋ ਗਨੀਏ ਸਭ ਤੋਂ ਉੱਚਾ। ਪਰ ਅਸੀਂ ਤਾਂ ਨਾ ਕਹੀਏ ਸਤਿਗੁਰਾਂ ਨੂੰ, ਸਾਨੂੰ ਤਾਂ ਹੱਕ ਨਹੀਂ ਹੈ ਨਾ। ਸੋ ਇਹ ਜਿਹੜੀਆਂ ਗੱਲਾਂ ਹਨ ਸਾਧ ਸਿੰਘ ਜੀ ਸੰਪਰਦਾਇ ਵਿੱਚ ਮਹਾਂਪੁਰਸ਼ਾਂ ਕੋਲ ਰਹਿ ਕੇ ਕਈ ਕਈ ਸਾਲ ਵਿੱਦਿਆ ਪੜ੍ਹ ਕੇ ਫਿਰ ਪਦ ਪਦਾਰਥ ਦਾ ਗਿਆਨ ਹੁੰਦਾ ਹੈ। ਸੋ ਇਹ ਗੱਲਾਂ ਤੁਸੀਂ ਧਿਆਨ ਰੱਖਣੀਆਂ ਹਨ, ਇਹ ਬੇਨਤੀ ਇਸ ਵਾਸਤੇ ਕੀਤੀ ਹੈ।
ਜਿਹੜੇ ਕੋਈ ਅਰਥ ਵਿਆਕਰਨ ਦੇ ਆਧਾਰ 'ਤੇ ਕੀਤੇ ਗਏ ਨੇ ਉਹ ਆਪਣੀ ਵਿਆਕਰਨ ਵਿੱਚ ਹੀ ਰੁੜੇ ਫਿਰਦੇ ਨੇ। ਜਿਵੇਂ ਗਿਆਨੀ ਜੀ ਨੇ ਬਚਨ ਕੀਤਾ ਨਾ, ਪੰਗਤੀ ਆਉਂਦੀ ਹੈ ਕਹੋ ਨਾਨਕ ਸੁਣ ਰੇ ਮਨਾ, ਅਤੇ ਕਹੋ ਨਾਨਕ ਦਾ ਅਰਥ ਕਿ ਹੇ ਨਾਨਕ ਆਖ, ਇਉਂ ਵਿਆਕਰਣੀ ਟੀਕਿਆਂ ਦੇ ਵਿੱਚ ਇਉਂ ਆਉਂਦਾ। ਪਰ ਵਿਚਾਰਿਆਂ ਨੇ ਇਹ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਇੱਥੇ ਕਹੋ ਨਾਨਕ ਦਾ ਅਰਥ ਇਹੀ ਹੈ ਕਿ ਸਤਿਗੁਰੂ ਨਾਨਕ ਦੇਵ ਜੀ ਕਹਿ ਰਹੇ ਨੇ। ਉਹਨਾਂ ਨੇ ਕਹਿ ਅਤੇ ਕਹੋ ਦਾ ਜਿਹੜਾ ਵਿਆਕਰਨਕ ਫਰਕ ਹੈ ਉਹਨੂੰ ਤਾਂ ਮੁੱਖ ਰੱਖ ਲਿਆ, ਪਰ ਅੰਦਰ ਦੀ ਭਾਵਨਾ ਜਿਹੜੀ ਸੀ ਉਹ ਮਨ ਅੰਦਰ ਨਾ ਬਣੀ। ਸੋ ਉੱਥੇ ਆ ਕੇ ਇਹ ਫਰਕ ਪੈ ਗਿਆ, ਸਤਿਗੁਰੂ ਨਾਨਕ ਦੇਵ ਸਾਹਿਬ ਜੀ ਸਾਨੂੰ ਉਪਦੇਸ਼ ਦੇ ਰਹੇ ਨੇ, ਸਿੱਖਿਆ ਦੇ ਰਹੇ ਨੇ। ਕਹਿ ਨਾਨਕ ਸੁਣ ਰੇ ਮਨਾ, ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕਹੋ ਨਾਨਕ ਹਮ ਨੀਚ ਕਰਮਾ। ਇਹਦਾ ਅਰਥ ਇਹ ਨਹੀਂ ਕਿ ਹੇ ਨਾਨਕ ਤੂੰ ਕਹੋ ਕਿ ਮੈਂ ਨੀਵੇਂ ਕਰਮ ਵਾਲਾ ਹਾਂ। ਇਹ ਕੀਤਾ ਹੈ ਅਰਥ ਟੀਕਾਕਾਰਾਂ ਨੇ, ਵਿਆਕਰਨ ਵਾਲਿਆਂ ਨੇ, ਹੇ ਨਾਨਕ ਆਖ ਕਿ ਮੈਂ ਨੀਵੇਂ ਕਰਮ ਵਾਲਾ ਹਾਂ। ਹੇ ਨਾਨਕ ਆਖ ਦਾ ਕੀ ਮਤਲਬ ਹੋਇਆ? ਸਤਿਗੁਰੂ ਸਿੱਖਿਆ ਤਾਂ ਸਾਨੂੰ ਦੇ ਰਹੇ ਨੇ ਕਿ ਹੇ ਜੀਵ ਪਰਮਾਤਮਾ ਨੂੰ ਇਉਂ ਕਹੋ, ਵਾਹਿਗੁਰੂ ਅੱਗੇ ਇਉਂ ਬੇਨਤੀਆਂ ਕਰ। ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕਿ ਇਉਂ ਕਹੋ ਕਿ ਅਸੀਂ ਨੀਵੇਂ ਕਰਮ ਵਾਲੇ ਹਾਂ। ਇਹ ਭਾਈ ਘੁੰਡੀਆਂ ਜਿਵੇਂ ਗਿਆਨੀ ਜੀ ਨੇ ਕਿਹਾ ਹੈ ਨਾ, ਇਹ ਸੰਪਰਦਾਵਾਂ ਦੇ ਵਿੱਚੋਂ ਹੀ ਮਿਲਦੀਆਂ ਨੇ। ਕੇਵਲ ਅਤੇ ਕੇਵਲ ਆਪਾਂ ਵਿਆਕਰਨ ਨੂੰ ਹੀ ਮੁੱਖ ਨਾ ਰੱਖ ਲਈਏ, ਮਨ ਅੰਦਰ ਭਾਵਨਾ ਵੀ ਰੱਖੀਏ, ਪ੍ਰੇਮ ਵੀ ਰੱਖੀਏ, ਸ਼ਰਧਾ ਨਿਸ਼ਚਾ ਵੀ, ਔਰ ਗੁਰੂ ਕਾ ਅਦਬ ਅਤੇ ਸਤਿਕਾਰ ਵੀ। ਇਹ ਸਾਡਾ ਮੁੱਢਲਾ ਫਰਜ਼ ਬਣਦਾ ਹੈ। ਹਾਂਜੀ।
ਤੁਖਾਰੀ ਮਹੱਲਾ ਪਹਿਲਾ, ਤਾਰਾ ਚੜ੍ਹਿਆ ਲੰਮਾ, ਕਿਉ ਨਦਰ ਨਿਹਾਲਿਆ ਰਾਮ, ਸੇਵਕ ਪੂਰ ਕਰਮਾ, ਸਤਿਗੁਰ ਸ਼ਬਦ ਦਿਖਾਲਿਆ ਰਾਮ। ਗੁਰ ਸ਼ਬਦ ਦਿਖਾਲਿਆ ਸੱਚ ਸੰਭਾਲਿਆ, ਅਹਿਨਿਸ ਦੇਖ ਵਿਚਾਰਿਆ, ਧਾਵਤ ਪੰਚ ਰਹੇ ਘਰ ਜਾਣਿਆ, ਕਾਮ ਕ੍ਰੋਧ ਵਿਖ ਮਾਰਿਆ, ਅੰਤਰ ਜੋਤ ਭਈ ਗੁਰ ਸਾਖੀ, ਚੀਨੇ ਰਾਮ ਕਰਮਾ, ਨਾਨਕ ਹਉਮੈ ਮਾਰ ਪਤੀਣੇ, ਤਾਰਾ ਚੜ੍ਹਿਆ ਲੰਮਾ, ਗੁਰਮੁਖ ਜਾਗ ਰਹੇ ਚੂਕੀ ਅਭਿਮਾਨੀ ਰਾਮ, ਆਨੰਦਿਨ ਭੋਰ ਭਇਆ ਸਾਚ ਸਮਾਨੀ ਰਾਮ, ਸਾਚ ਸਮਾਨੀ ਗੁਰਮੁਖ ਮਨ ਭਾਨੀ, ਗੁਰਮੁਖ ਸਾਬਤ ਜਾਗੇ, ਸਾਚ ਨਾਮ ਅੰਮ੍ਰਿਤ ਗੁਰ ਦੀਆ, ਹਰ ਚਰਨੀ ਲਿਵ ਲਾਗੇ।
ਸਾਚ ਸਮਾਨੀ ਗੁਰਮੁਖ ਮਨ ਭਾਨੀ, ਭਾਨੀ ਨਹੀਂ ਕੱਸਣਾ ਨਹੀਂ ਹੈ, ਭਾਨੀ ਭਾ ਗਈ ਗੁਰਮੁਖਾਂ ਦੇ ਵਿੱਚ, ਗੁਰਮੁਖ ਮਨ ਭਾਨੀ ਭੁੱਲਾ ਜਾ ਬੋਲ।
ਸਾਚ ਸਮਾਨੀ ਗੁਰਮੁਖ ਮਨ ਭਾਨੀ, ਗੁਰਮੁਖ ਸਾਬਤ ਜਾਗੇ, ਸਾਚ ਨਾਮ ਅੰਮ੍ਰਿਤ ਗੁਰ ਦੀਆ, ਹਰ ਚਰਨੀ ਲਿਵ ਲਾਗੇ। ਪ੍ਰਗਟੀ ਜੋਤ ਜੋਤ ਮਹਿ ਜਾਤਾ, ਮਨਮੁਖ ਭਰਮ ਭੁਲਾਣੀ, ਨਾਨਕ ਭੂਰ ਭਇਆ ਮਨ ਮਾਨਿਆ, ਜਾਗਤ ਰਹਿਣ ਵਿਹਾਣੀ, ਔਗਣ ਵਿਸਰਿਆ ਗੁਣੀ ਘਰ ਕੀਆ ਰਾਮ, ਏਕੋ ਰਵ ਰਹਿਆ ਅਵਰ ਨਬੀਆ ਰਾਮ, ਰਵ ਰਹਿਆ ਸੋਈ ਅਵਰ ਨ ਕੋਈ, ਮਨ ਹੀ ਤੇ ਮਨ ਮਾਨਿਆ, ਜਿਨ ਜਲ ਥਲ ਤ੍ਰਿਭਵਨ ਘਟ ਘਟ ਥਾਪਿਆ, ਸੋ ਪ੍ਰਭ ਗੁਰਮੁਖ ਜਾਣਿਆ, ਕਰਨ ਕਾਰਨ ਸਮਰੱਥ ਅਪਾਰ, ਤ੍ਰਿਵਿਦ ਮੇਟ ਸਮਾਈ, ਨਾਨਕ ਅਵਗਣ ਗੁਣ ਹੈ ਸਮਾਣੇ, ਐਸੀ ਗੁਰਮਤਿ ਪਾਈ। ਆਵਣ ਜਾਣ ਰਹੇ ਚੂਕਾ ਭੋਲਾ ਰਾਮ ਹਉ ਮੈਂ ਮਾਰ ਮਿਲੇ ਸਾਚਾ ਚੋਲਾ ਰਾਮ ਹਉ ਮੈਂ ਗੁਰ ਖੋਈ ਪ੍ਰਗਟ ਹੋਈ ਚੂਕੇ ਸੋਗ ਸੰਤਾਪੈ ਜੋਤੀ ਅੰਦਰ ਜੋਤ ਸਮਾਣੀ ਆਪ ਪਛਾਤਾ ਆਪੈ ਪੇ ਅੜੈ ਘਰ ਸ਼ਬਦ ਪਤੀਣੀ ਸਾਹੁ ਰੜੈ ਪਿਰ ਭਾਣੀ ਨਾਨਕ ਸਤਿਗੁਰ ਮੇਲ ਮਿਲਾਈ ਚੂਕੀ ਕਾਣ ਲੋਕਾਣੀ ਤੁਖਾਰੀ ਮਹੱਲਾ ਪਹਿਲਾ ਭੋਲਾ ਵੜੈ ਭੁੱਲੀ ਭੁੱਲ ਭੁੱਲ ਪੱਛੋ ਤਾਣੀ ਪਿਰ ਛੋਡਿਆੜੀ ਸੁੱਤੀ ਪਿਰ ਕੀ ਸਾਰ ਨ ਜਾਣੀ ਪਿਰ ਛੋਡੀ ਸੁੱਤੀ ਅਵਗਣ ਮੁੱਤੀ ਤੇ ਸਤਾਨ ਵਿਧਣ ਰਾਤੇ ਕਾਮ ਕ੍ਰੋਧ ਅਹੰਕਾਰ ਵਿਗੁੱਤੀ ਹਉ ਮੈਂ ਲੱਗੀ ਤਾਤੇ ਉਡਰ ਹੰਸ ਚੱਲਿਆ ਫੁਰਮਾਇਆ ਭਸਮ ਹੈ ਭਸਮ ਸਮਾਣੀ ਨਾਨਕ ਸੱਚੇ ਨਾਮ ਵਿਹੂਣੀ ਭੁੱਲ ਭੁੱਲ ਪੱਛੋ ਤਾਣੀ ਸੁਣ ਨਾ ਹਪਿਆਰੀ ਇੱਕ ਬੇਨੰਤੀ ਮੇਰੀ ਤੂੰ ਨਿਜ ਘਰ ਵਸਿਆੜਾ ਹਉ ਰੁਲ ਭਸਮ ਹੈ ਢੇਰੀ ਬਿਨ ਆਪਣੇ ਨਾ ਹੈ ਕੋਈ ਨਾ ਚਾਹੈ ਕਿਆ ਕਹੀਐ ਕਿਆ ਕੀਜੈ ਅੰਮ੍ਰਿਤ ਨਾਮ ਰਸਨ ਰਸ ਰਸਨਾ ਗੁਰ ਸਬਦੀ ਰਸ ਪੀਜੈ ਵਿਣ ਨਾਵੈ ਕੋ ਸੰਗ ਨਾ ਸਾਥੀ ਆਵਹਿ ਜਾਇ ਕਨੇਰੀ ਨਾਨਕ ਲਾਹ ਲੈ ਘਰ ਜਾਈਐ ਸਾਚੀ ਸੱਚ ਮਤ ਤੇਰੀ ਸਾਜਨ ਦੇਸ ਵਿਦੇਸੀ ਅੜੇ ਸਾ ਨੇ ਹੜੇ ਦੇਂਦੇ ਸਾਰ ਸਮਾਲੇ ਤਿੰਨ ਸੱਜਣਾ ਮੁੰਧ ਨੈਣ ਭਰੇਂਦੇ ਮੁੰਧ ਨੈਣ ਭਰੇਂਦੇ ਗੁਣ ਸਾਰੇਂਦੇ ਕਿਉਂ ਪ੍ਰਭ ਮਿਲਾ ਪਿਆਰੇ ਮਾਰਗ ਪੰਥ ਨ ਜਾਣਉ ਵਿਖੜਾ ਕਿਉਂ ਪਾਈਐ ਪਿਰ ਪਾਰੇ ਸਤਿਗੁਰ ਸਬਦੀ ਮਿਲੈ ਵਿਛੁੰਨੀ ਤਨ ਮਨ ਆਗੈ ਰਾਖੈ ਨਾਨਕ ਅੰਮ੍ਰਿਤ ਬਿਰਖ ਮਹਾਰਸ ਫਲਿਆ ਮਿਲ ਪ੍ਰੀਤਮ ਰਸ ਚਾਖੈ ਮਹਿਲ ਬੁਲਾਈੜੀਏ ਬਿਲਮ ਨ ਕੀਜੈ ਅਨਦਿਨ ਰੱਤੜੀਏ ਸਹਿਜ ਮਿਲੀਜੈ ਸੁਖ ਸਹਿਜ ਮਿਲੀਜੈ ਰੋਸ ਨ ਕੀਜੈ ਗਰਭ ਨਿਵਾਰ ਸਮਾਣੀ
ਮਹਿਲ ਬੁਲਾਈੜੀਏ ਬਿਲਮ ਨਾ ਕੀਜੈ ਆਪ ਜੀ ਨੇ ਪਾਠ ਸਰਵਣ ਕੀਤਾ ਹੈ ਬੁਲਾਏ ਅੜੀਏ ਨਹੀਂ ਕਹਿਣਾ ਵਿੱਚ ਐੜੇ ਦਾ ਪ੍ਰਭਾਵ ਨਹੀਂ ਪਾਉਣਾ ਬੁਲਾਏ ਅੜੀਏ ਇਉਂ ਸਿੱਧਾ ਪਾਠ ਕਰਨਾ ਹੈ ਥੋੜ੍ਹਾ ਅਭਿਆਸ ਕਰਨਾ ਪਵੇਗਾ ਪ੍ਰੈਕਟਿਸ ਕਰਨੀ ਪਵੇਗੀ ਮਿਹਨਤ ਕੀਤਿਆਂ ਫਿਰ ਲਫਜ਼ ਰਸਨਾ 'ਤੇ ਚੜ੍ਹ ਜਾਵੇਗਾ ਮਹਿਲ ਬੁਲਾਏ ਅੜੀਏ ਬਿਲਮ ਨਾ ਕੀਜੈ
ਸਾਚੈ ਰਾਤੀ ਮਿਲੈ ਮਿਲਾਏ ਮਨਮੁਖ ਆਵਣ ਜਾਣੀ ਜਬ ਨਾਚੀ ਤਬ ਘੂੰਘਟ ਕੈਸਾ ਮਟਕੀ ਫੋੜ ਨਿਰਾਰੀ ਨਾਨਕ ਆਪੈ ਆਪ ਪਛਾਣੈ ਗੁਰਮੁਖ ਤਤ ਵਿਚਾਰੀ ਤੁਖਾਰੀ ਮਹੱਲਾ ਪਹਿਲਾ ਮੇਰੇ ਲਾਲ ਰੰਗੀਲੇ ਹਮ ਲਾਲਨ ਕੇ ਲਾਲੇ ਗੁਰ ਅਲਖ ਲਖਾਇਆ ਅਵਰ ਨ ਦੂਜਾ ਭਾਲੇ ਗੁਰ ਅਲਖ ਲਖਾਇਆ ਜਾ ਤਿਸ ਪਾਇਆ ਜਾ ਪ੍ਰਭ ਕਿਰਪਾ ਧਾਰੀ ਜਗ ਜੀਵਨ ਦਾਤਾ ਪੁਰਖ ਵਿਧਾਤਾ ਸਹਿਜ ਮਿਲੇ ਬਨਵਾਰੀ ਨਦਰ ਕਰਹਿ ਤੂੰ ਤਾਰ ਹੈ ਤਰੀਐ ਸੱਚ ਦੇਵ ਦੀਨ ਦਇਆਲਾ ਪ੍ਰਣਵਤ ਨਾਨਕ ਦਾਸਨ ਦਾਸਾ ਤੂੰ ਸਰਬ ਜੀਆ ਪ੍ਰਤਪਾਲਾ ਭਰਪੁਰ ਧਾਰ ਰਹੇ ਅਤ ਪਿਆਰੇ ਸਬਦੇ ਰਵ ਰਹਿਆ ਗੁਰ ਰੂਪ ਮੁਰਾਰੇ ਗੁਰ ਰੂਪ ਮੁਰਾਰੇ ਤ੍ਰਿਭਵਨ ਧਾਰੀ ਤਾਕਾ ਅੰਤ ਨ ਪਾਇਆ ਰੰਗੀ ਜਿਨਸੀ ਜੰਤ ਉਪਾਏ ਨਿਤ ਦੇਵੈ ਚੜ੍ਹੈ ਸਵਾਇਆ ਅਪਰੰਪਰ ਆਪੇ ਥਾਪ ਉਥਾਪੇ ਤਿਸ ਭਾਵੈ ਸੋ ਹੋਵੈ ਨਾਨਕ ਹੀਰਾ ਹੀਰੈ ਵਿਦਿਆ ਗੁਣ ਕੈ ਹਾਰ ਪਰੋਵੈ ਗੁਣ ਗੁਣ ਹੈ ਸਮਾਣੇ ਮਸਤਕ ਨਾਮ ਨੀਸਾਣੋ ਸੱਚ ਸਾਚ ਸਮਾਇਆ ਚੂਕਾ ਆਵਣ ਜਾਣੋ ਸੱਚ ਸਾਚ ਪਛਾਤਾ ਸਾਚੈ ਰਾਤਾ ਸਾਚ ਮਿਲੈ ਮਨ ਭਾਵੈ ਸਾਚੇ ਉਪਰ ਅਵਰ ਨ ਦੀਸੈ ਸਾਚੇ ਸਾਚ ਸਮਾਵੈ ਮੋਹਨ ਮੋਹਿਲੀਆ ਮਨ ਮੇਰਾ ਬੰਧਨ ਖੋਲ ਨਿਰਾਰੇ ਨਾਨਕ ਜੋਤੀ ਜੋਤ ਸਮਾਣੀ ਜਾ ਮਿਲਿਆ ਆਤ ਪਿਆਰੇ ਸੱਚ ਘਰ ਖੋਜ ਲਹੇ ਸਾਚਾ ਗੁਰ ਥਾਨੋ ਮਨਮੁਖ ਨਹਿ ਪਾਈਐ ਗੁਰਮੁਖ ਗਿਆਨੋ ਦੇਵੈ ਸੱਚ ਦਾਨੋ ਦੇਵੈ ਸੱਚ ਦਾਨੋ ਸੋ ਪਰਵਾਨੋ ਸਦ ਦਾਤਾ ਵਡਦਾਨਾ ਅਮਰ ਅਜੋਨੀ ਅਸਥਿਰ ਜਾਪੈ ਸਾਚਾ ਮਹਿਲ ਚਿਰਾਣਾ ਦੋਤ ਉਚਾਪਤ ਲੇਖ ਨ ਲਿਖੀਐ ਪ੍ਰਗਟੀ ਜੋਤ ਮੁਰਾਰੀ ਨਾਨਕ ਸਾਚਾ ਸਾਚੈ ਰਾਚਾ ਗੁਰਮੁਖ ਤਰੀਐ ਤਾਰੀ
ਦੋਤ ਉਚਾਪਤ ਉਚਾਪਤ ਪਾਠ ਇਕੱਠਾ ਹੈ ਇਹਨੂੰ ਵੱਖਰਾ ਵੱਖਰਾ ਨਹੀਂ ਕਰਨਾ ਉੱਚਾ ਪਾਤ ਇਉਂ ਵੱਖਰਾ ਵੱਖਰਾ ਕਰਕੇ ਨਹੀਂ ਬੋਲਣਾ ਉਚਾਪਤ ਇਕੱਠਾ ਪਾਠ ਹੈ ਜੀ
ਤੁਖਾਰੀ ਮਹੱਲਾ ਪਹਿਲਾ ਏ ਮਨ ਮੇਰਿਆ ਤੂੰ ਸਮਝ ਅਚੇਤ ਏ ਆਣਿਆ ਰਾਮ ਏ ਮਨ ਮੇਰਿਆ ਛੱਡ ਅਵਗਣ ਗੁਣੀ ਸਮਾਣਿਆ ਰਾਮ ਬਹੁ ਸਾਧ ਲੁਭਾਣੇ ਕਿਰਤ ਕਮਾਣੇ ਵਿਛੁੜਿਆ ਨਹੀਂ ਮੇਲਾ ਕਿਉਂ ਦੁੱਤਰ ਤਰੀਐ ਜਮ ਡਰ ਮਰੀਐ ਜਮ ਕਾ ਪੰਥ ਦੁਹੇਲਾ ਮਨ ਰਾਮ ਨਹੀਂ ਜਾਤਾ ਸਾਂਝ ਪ੍ਰਭਾਤਾ ਅਵਘਟ ਰੁੱਧਾ ਕਿਆ ਕਰੇ ਬੰਧਨ ਬਾਧਿਆ ਇਨ ਬਿਧ ਛੂਟੈ ਗੁਰਮੁਖ ਸੇਵੈ ਨਰ ਹਰੇ ਏ ਮਨ ਮੇਰਿਆ ਤੂੰ ਛੋੜ ਆਲ ਜੰਜਾਲਾ ਰਾਮ ਏ ਮਨ ਮੇਰਿਆ ਹਰ ਸੇਵਾ ਪੁਰਖ ਨਿਰਾਲਾ ਰਾਮ ਹਰ ਸਿਮਰ ਏਕੰਕਾਰ ਸਾਚਾ ਸਭ ਜਗਤ ਜਿਨ ਉਪਾਇਆ ਪਾਉਣ ਪਾਣੀ ਅਗਨ ਬਾਧੇ ਗੁਰ ਖੇਲ ਜਗਤ ਦਿਖਾਇਆ ਆਚਾਰ ਤੂੰ ਵਿਚਾਰ ਆਪੇ ਹਰ ਨਾਮ ਸੰਜਮ ਜਪ ਤਪੋ ਸਖਾ ਸੈਣ ਪਿਆਰ ਪ੍ਰੀਤਮ ਨਾਮ ਹਰ ਕਾ ਜਪ ਜਪੋ ਏ ਮਨ ਮੇਰਿਆ ਤੂੰ ਥਿਰ ਰਹੋ ਚੋਟ ਨ ਖਾਵਹੀ ਰਾਮ ਏ ਮਨ ਮੇਰਿਆ ਤੂੰ ਥਿਰ ਰਹ ਚੋਟ ਨ ਖਾਵਹੀ ਰਾਮ ਏ ਮਨ ਮੇਰਿਆ ਗੁਣ ਗਾਵਾ ਹੈ ਗੁਣੀ ਏ ਮਨ ਮੇਰਿਆ ਗੁਣ ਗਾਵਾ ਹੈ ਸਹਿਜ ਸਮਾਵਹੀ ਰਾਮ ਗੁਣ ਗਾਏ ਰਾਮ ਰਸਾਇ ਰਸੀਆ ਹੈ ਗੁਰ ਗਿਆਨ ਅੰਜਨ ਸਾਰਹੇ ਤ੍ਰੈ ਲੋਕ ਦੀਪਕ ਸ਼ਬਦ ਚਾਨਣਾ ਪੰਚ ਦੂਤ ਸੰਘਾਰਹੇ ਭੈ ਕਾਟ ਨਿਰਭਉ ਤਰਹਿ ਦੁੱਤਰ ਗੁਰ ਮਿਲਿਆ ਕਾਰਜ ਸਾਰਾਏ ਰੂਪ ਰੰਗ ਪਿਆਰ ਹਰਿ ਸਿਆਉ ਹਰਿ ਆਪ ਕਿਰਪਾ ਧਾਰਾਏ ਏ ਮਨ ਮੇਰਿਆ ਤੂੰ ਕਿਆ ਲੈ ਆਇਆ ਕਿਆ ਲੈ ਜਾਏ ਸੀ ਰਾਮ ਏ ਮਨ ਮੇਰਿਆ ਤਾਂ ਛੁੱਟ ਸੀ ਜਾ ਭਰਮ ਚੁਕਾਏ ਸੀ ਰਾਮ ਤਹਨ ਧਨ ਤਹਨ ਸੰਚ ਹਰ ਹਰ ਨਾਮ ਵੱਖਰ ਧਨ ਸੰਚ ਹਰ ਹਰ ਨਾਮ ਵੱਖਰ ਗੁਰ ਸ਼ਬਦ ਭਾਉ ਪਛਾਣ ਹੇ ਮੈਲ ਪਰ ਹਰ ਸ਼ਬਦ ਨਿਰਮਲ ਮਹਿਲ ਘਰ ਸੱਚ ਜਾਣ ਹੇ ਪਤ ਨਾਮ ਪਾਵਾ ਹੈ ਘਰ ਸਿਧਾਵਾ ਹੈ ਝੋਲ ਅੰਮ੍ਰਿਤ ਪੀ ਰਸੋ ਹਰ ਨਾਮ ਧਿਆਈਐ ਸ਼ਬਦ ਰਸ ਪਾਈਐ ਵਡ ਭਾਗ ਪਾਈਐ ਹਰ ਜਸੋ ਹਰ ਨਾਮ ਧਿਆਈਐ ਸ਼ਬਦ ਰਸ ਪਾਈਐ ਵਡ ਭਾਗ ਜਪੀਐ ਸੋ ਰਸੋ ਹਰ ਨਾਮ ਧਿਆਈਐ ਸ਼ਬਦ ਰਸ ਪਾਈਐ ਵਡ ਭਾਗ ਜਪੀਐ ਹਰ ਜਸੋ ਏ ਮਨ ਮੇਰਿਆ ਬਿਨ ਪੌੜੀਆ ਮੰਦਰ ਕਿਉ ਚੜ੍ਹੈ ਰਾਮ ਏ ਮਨ ਮੇਰਿਆ ਬਿਨ ਬੇੜੀ ਪਾਰ ਨਾ ਅੰਬੜੈ ਰਾਮ ਪਾਰ ਸਾਜਨ ਅਪਾਰ ਪ੍ਰੀਤਮ ਗੁਰ ਸ਼ਬਦ ਸੁਰਤ ਲੰਘਾਵਾਈ ਮਿਲ ਸਾਧ ਸੰਗਤ ਕਰਹਿ ਰਲੀਆ ਫਿਰ ਨ ਪਛੋਤਾਵਾਈ ਕਰ ਦਇਆ ਦਾਨ ਦਇਆਲ ਸਾਚਾ ਹਰ ਨਾਮ ਸੰਗਤ ਪਾਵਾਉ ਨਾਨਕ ਪੈਅੰ ਪੈ ਸੁਣਹੋ ਪ੍ਰੀਤਮ ਗੁਰ ਸ਼ਬਦ ਮਨ ਸਮਝਾਵਾਉ ਤੁਖਾਰੀ ਸ਼ੰਤ ਮਹੱਲਾ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅੰਤਰ ਪਿਰੀ ਪਿਆਰ ਕਿਉਂ ਫਿਰ ਬਿਨ ਜੀਵੀਐ ਰਾਮ ਜਬ ਲਗ ਦਰਸ ਨ ਹੋਇ ਕਿਉਂ ਅੰਮ੍ਰਿਤ ਪੀਵੀਐ ਰਾਮ ਕਿਉਂ ਅੰਮ੍ਰਿਤ ਪੀਵੀਐ ਹਰ ਬਿਨ ਜੀਵੀਐ ਤਿਸ ਬਿਨ ਰਹਿਣ ਨ ਜਾਈ ਅਨਦਿਨ ਪ੍ਰਿਉ ਪ੍ਰਿਉ ਕਰੇ ਦਿਨ ਰਾਤੀ ਫਿਰ ਬਿਨ ਪਿਆਸ ਨ ਜਾਈ ਆਪਣੀ ਕਿਰਪਾ ਕਰਹੋ ਹਰ ਪਿਆਰੀ ਹਰ ਹਰ ਨਾਮ ਸਾਦ ਸਾਰਿਆ ਗੁਰ ਕੈ ਸ਼ਬਦ ਮਿਲਿਆ ਮੈਂ ਪ੍ਰੀਤਮ ਹਉ ਸਤਿਗੁਰ ਵਿਟਹੁ ਵਾਰਿਆ ਜਬ ਦੇਖਾਂ ਫਿਰ ਪਿਆਰਾ ਹਰ ਗੁਣ ਰਸ ਰਵਾ ਰਾਮ ਮੇਰਾ ਅੰਤਰ ਹੋਏ ਵਿਗਾਸ ਪ੍ਰਿਉ ਪ੍ਰਿਉ ਸੱਚ ਨਿਤ ਚਵਾ ਰਾਮ ਪ੍ਰਿਉ ਚਵਾ ਪਿਆਰੇ ਸ਼ਬਦ ਨਿਸਤਾਰੀ ਬਿਨ ਦੇਖੇ ਤ੍ਰਿਪਤ ਨ ਆਵਈ ਸ਼ਬਦ ਸੀਗਾਰ ਹੋਵੈ ਨਿਤ ਕਾਮਣਾ ਹਰ ਹਰ ਨਾਮ ਧਿਆਵਈ ਦਇਆ ਦਾਨ ਮੰਗਤ ਜਨ ਦੀਜੈ ਮੈਂ ਪ੍ਰੀਤਮ ਦੇਹੁ ਮਿਲਾਈ ਅਨਦਿਨ ਗੁਰ ਗੋਪਾਲ ਧਿਆਈ ਹਮ ਸਤਿਗੁਰ ਵਿਟਹੁ ਘੁਮਾਏ ਹਮ ਪਾਥਰ ਗੁਰ ਨਾਵ ਬਿਖ ਭਵਜਲ ਤਾਰੀਐ ਰਾਮ ਗੁਰਦੇਵਹੁ ਸ਼ਬਦ ਸੁਭਾਏ ਮੈਂ ਮੂੜ ਨਿਸਤਾਰੀਐ ਰਾਮ ਹਮ ਮੂੜ ਮੁਗਦ ਕਿਛ ਮਿਤ ਨਹੀਂ ਪਾਈ ਤੂੰ ਅਗੰਮ ਵੱਡ ਜਾਣਿਆ ਤੂੰ ਆਪ ਦਇਆਲ ਦਇਆ ਕਰ ਮਿਲ ਹੈ ਹਮ ਨਿਰਗੁਣੀ ਨਿਮਾਣਿਆ ਅਨੇਕ ਜਨਮ ਪਾਪ ਕਰ ਭਰਮੇ ਹੁਣ ਤਉ ਸਰਣਾਗਤ ਆਏ ਦਇਆ ਕਰਹੋ ਰਖ ਲੇਵਹੋ ਹਰ ਜੀਉ ਹਮ ਲਗ ਹੈ ਸਤਿਗੁਰ ਪਾਏ ਗੁਰ ਪਾਰਸ ਹਮ ਲੋਹ ਮਿਲ ਕੰਚਨ ਹੋਇਆ ਰਾਮ ਜੋਤੀ ਜੋਤ ਮਿਲਾਏ ਕਾਇਆਗੜ੍ਹ ਸੋਹਿਆ ਰਾਮ ਕਾਇਆਗੜ੍ਹ ਸੋਹਿਆ ਮੇਰਾ ਪ੍ਰਭ ਮੋਹਿਆ ਕਿਉਂ ਸਾਸ ਗਿਰਾਸ ਵਿਸਾਰੀਐ ਅਦ੍ਰਿਸ਼ਟ ਅਗੋਚਰ ਪਕੜਿਆ ਗੁਰ ਸ਼ਬਦੀ ਹਉ ਸਤਿਗੁਰ ਕੈ ਬਲਿਹਾਰੀਐ ਸਤਿਗੁਰ ਆਗੈ ਸੀਸ ਭੇਟ ਦੇਉ ਜੇ ਸਤਿਗੁਰ ਸਾਚੇ ਭਾਵੈ ਆਪੇ ਦਇਆ ਕਰਹੁ ਪ੍ਰਭ ਦਾਤੇ ਨਾਨਕ ਅੰਕ ਸਮਾਵੈ ਤੁਖਾਰੀ ਮਹੱਲਾ ਚੌਥਾ ਹਰ ਹਰ ਅਗਮ ਅਗਾਧ ਅਪਰੰਪਰ ਅਪਰ ਪਰ ਜੋ ਤੁਮ ਧਿਆਵਹਿ ਜਗਦੀਸ਼ ਤੇ ਜਾਨ ਭਉ ਬਿਖਮ ਤਰ ਬਿਖਮ ਭਉ ਤਿਨ ਤਰਿਆ ਸੁਹੇਲਾ ਜਿਨ ਹਰ ਹਰ ਨਾਮ ਧਿਆਇਆ ਗੁਰਵਾਕ ਸਤਿਗੁਰ ਜੋ ਭਾਇ ਚੱਲੇ ਤਿਨ ਹਰ ਹਰ ਆਪ ਮਿਲਾਇਆ ਜੋਤੀ ਜੋਤ ਮਿਲ ਜੋਤ ਸਮਾਣੀ ਹਰ ਕਿਰਪਾ ਕਰ ਧਰਣੀ ਧਰ ਹਰ ਹਰ ਅਗਮ ਅਗਾਧ ਅਪਰੰਪਰ ਅਪਰ ਪਰ ਤੁਮ ਸੁਆਮੀ ਅਗਮ ਅਥਾਹ ਤੂੰ ਘਾਟ ਘਾਟ ਪੂਰ ਰਹਿਆ ਤੂੰ ਅਲਖ ਅਭੇਉ ਅਗੰਮ ਗੁਰ ਸਤਿਗੁਰ ਬਚਨ ਲਹਿਆ ਧਨ ਧਨ ਤੇ ਜਨ ਪੁਰਖ ਪੂਰੇ ਜਿਨ ਗੁਰ ਸੰਤ ਸੰਗਤ ਮਿਲ ਗੁਣ ਰਵੇ ਵਿਵੇਕ ਬੁੱਧ ਵਿਚਾਰ ਗੁਰਮੁਖ ਗੁਰ ਸ਼ਬਦ ਖਿਨ ਖਿਨ ਹਰ ਨਿਤ ਚਵੇ ਜਾ ਬਹਿ ਗੁਰਮੁਖ ਜਾ ਬਹਿ ਗੁਰਮੁਖ ਹਰ ਨਾਮ ਬੋਲਹਿ ਜਾ ਖੜੇ ਗੁਰਮੁਖ ਹਰ ਨਾ ਜਾ ਖੜੇ ਗੁਰਮੁਖ ਹਰ ਹਰ ਕਹਿਆ ਤੂੰ ਸੁਆਮੀ ਅਗਮ ਅਥਾਹ ਤੂੰ ਘਾਟ ਘਾਟ ਪੂਰ ਰਹਿਆ ਜਾ ਬਹਿ ਗੁਰਮੁਖ ਹਰ ਨਾਮ ਬੋਲਹਿ ਜਾ ਖੜੇ ਗੁਰਮੁਖ ਹਰ ਹਰ ਕਹਿਆ ਤੁਮ ਸੁਆਮੀ ਅਗਮ ਅਥਾਹ ਤੂੰ ਘਾਟ ਘਾਟ ਪੂਰ ਰਹਿਆ ਸੇਵਕ ਜਨ ਸੇਵਹਿ ਤੇ ਪਰਵਾਣ ਜਿਨ ਸੇਵਿਆ ਗੁਰਮਤਿ ਹਰੇ ਤਿਨ ਕੇ ਕੋਟ ਸਭ ਪਾਪ ਖਿਨ ਪਰ ਹਰ ਹਰ ਦੂਰ ਕਰੇ ਤਿਨ ਕੇ ਪਾਪ ਦੁਖ ਸਭ ਬਿਨ ਸੇ ਜਿਨ ਮਨ ਚਿਤ ਇੱਕ ਅਰਾਧਿਆ ਤਿਨ ਕਾ ਜਨਮ ਸਫਲਿਓ ਸਭ ਕੀਆ ਕਰਤੈ ਜਿਨ ਗੁਰਬਚਨੀ ਸੱਚ ਭਾਖਿਆ ਤੇ ਧਨ ਜਨ ਵਡ ਪੁਰਖ ਪੂਰੇ ਜੋ ਗੁਰਮਤਿ ਹਰ ਜਪ ਭਉ ਬਿਖਮ ਤਰੇ ਸੇਵਕ ਜਨ ਸੇਵਹਿ ਤੇ ਪਰਵਾਣ, ਜਿਨ ਸੇਵਿਆ ਗੁਰਮਤ ਹਰੇ। ਤੂੰ ਅੰਤਰ ਜਾਮੀ ਆਪ, ਤੂੰ ਅੰਤਰ ਜਾਮੀ ਹਰ ਆਪ, ਜਿਉ ਤੂੰ ਚਲਾਵੈ ਹੈ ਪਿਆਰੇ, ਹਉ ਤਿਵੈ ਚੱਲਾ ਹਮਰੈ ਹਾਥ ਕਿਛ ਨਾਹੇ। ਜਾ ਤੂੰ ਮਿਲ ਹੈ ਤਾਂ ਹਉ ਆਈ ਮਿਲਾ, ਜਿਨ ਕਉ ਤੂੰ ਹਰ ਮਿਲ ਹੈ ਸੁਆਮੀ। ਸਭ ਤਿਨ ਕਾ ਲੇਖਾ ਛੁਟਕ ਗਇਆ, ਤਿਨ ਕੀ ਗਣਤ ਨ ਕਰੇ ਅਹ ਕੋ ਭਾਈ। ਜੋ ਗੁਰਬਚਨੀ ਹਰ ਮੇਲ ਲਇਆ, ਨਾਨਕ ਦਇਆਲ ਹੋਆ ਤਿਨ ਉਪਰ। ਜਿਨ ਗੁਰ ਕਾ ਭਾਣਾ ਮੰਨਿਆ ਭਲਾ, ਤੂੰ ਅੰਤਰ ਜਾਮੀ ਹਰ ਆਪ, ਜਿਉ ਤੂੰ ਚਲਾਵਹਿ ਪਿਆਰੇ, ਹਉ ਤਿਵੈ ਚੱਲਾ। ਤੁਖਾਰੀ ਮਹੱਲਾ ਚੌਥਾ। ਤੂੰ ਜਗ ਜੀਵਨ ਜਗਦੀਸ, ਸਭ ਕਰਤਾ ਸ੍ਰਿਸ਼ਟ ਨਾਥ, ਤਿਨ ਤੂੰ ਧਿਆਇਆ ਮੇਰਾ ਰਾਮ। ਜਿਨ ਕੈ ਧੁਰ ਲੇਖ ਮਾਥ, ਜਿਨ ਕਉ ਧੁਰ ਹਰ ਲਿਖਿਆ ਸੁਆਮੀ, ਤਿਨ ਹਰ ਹਰ ਨਾਮ ਅਰਾਧਿਆ। ਤਿਨ ਕੇ ਪਾਪ ਇਕ ਨਿਮਖ ਸਭ ਲਾਥੇ, ਜਿਨ ਗੁਰ ਬਚਨੀ ਹਰ ਜਾਪਿਆ। ਧਨ ਧਨ ਤੇ ਜਨ, ਜਿਨ ਹਰ ਨਾਮ ਜਪਿਆ, ਤਿਨ ਦੇਖੇ ਹਉ ਭਇਆ ਸਨਾਥ। ਤੂੰ ਜਗ ਜੀਵਨ ਜਗਦੀਸ਼, ਸਭ ਕਰਤਾ ਸ੍ਰਿਸ਼ਟ ਨਾਥ, ਤੂੰ ਜਲ ਥਲ ਮਹੀਅਲ ਭਰਪੂਰ, ਸਭ ਉਪਰ ਸਾਚ ਧਣੀ। ਜਿਨ ਜਪਿਆ ਹਰ ਮਨ ਚੀਤ, ਹਰ ਜਪ ਜਪ ਮੁਕਤ ਘਣੀ। ਜਿਨ ਜਪਿਆ ਹਰ ਤੇ ਮੁਕਤ ਪ੍ਰਾਣੀ, ਤਿਨ ਕੇ ਉਜਲ ਮੁਖ ਹਰ ਦੁਆਰ। ਓਏ ਹਲਤ ਪਲਤ ਜਨ ਭਏ ਸੁਹੇਲੇ, ਹਰ ਲਾਖ ਰਾਖ ਲੀਏ ਰੱਖਣ ਹਾਰ। ਓਏ ਹਲਤ ਪਲਤ ਜਨ ਭਏ ਸੁਹੇਲੇ, ਹਰ ਰਾਖ ਲੀਏ ਰੱਖਣ ਹਾਰ। ਹਰ ਸੰਤ ਸੰਗਤ ਜਨ ਸੁਣਹੁ ਭਾਈ, ਗੁਰਮੁਖ ਹਰ ਸੇਵਾ ਸਫਲ ਬਣੀ। ਤੂੰ ਜਲ ਥਲ ਮਹੀਅਲ ਭਰਪੂਰ, ਸਭ ਉਪਰ ਸਾਚ ਧਣੀ। ਤੂੰ ਥਾਨ ਥਨੰਤਰ ਹਰ ਏਕ, ਹਰ ਏਕੋ ਏਕ ਰਵਿਆ। ਵਣ ਤ੍ਰਿਣ ਤ੍ਰਿਭਵਨ ਸਭ ਸ੍ਰਿਸ਼ਟ, ਮੁਖ ਹਰ ਹਰ ਨਾਮ ਚਵਿਆ। ਸਭ ਚਵਹਿ ਹਰ ਹਰ ਨਾਮ ਕਰਤੇ, ਅਸੰਖ ਅਗਣਤ ਹਰ ਧਿਆਵੈ। ਸੋ ਧਨ ਧਨ ਹਰ ਸੰਤ ਸਾਧੂ, ਜੋ ਹਰ ਪ੍ਰਭ ਕਰਤੇ ਭਾਵੈ। ਸੋ ਸਫਲ ਦਰਸ਼ਨ ਦੇਹੁ ਕਰਤੇ, ਜਿਸ ਹਰ ਹਿਰਦੈ ਨਾਮ ਸਦ ਚਵਿਆ। ਸੋ ਸਫਲ ਦਰਸ਼ਨ ਦੇਹੁ ਕਰਤੇ, ਜਿਸ ਹਰ ਹਿਰਦੈ ਨਾਮ ਸਦ ਚਵਿਆ। ਤੂੰ ਥਾਨ ਥਨੰਤਰ ਹਰ ਏਕ, ਹਰ ਏਕੋ ਏਕ ਰਵਿਆ। ਤੇਰੀ ਭਗਤ ਭੰਡਾਰ ਅਸੰਖ, ਤੇਰੀ ਭਗਤ ਭੰਡਾਰ ਅਸੰਖ, ਜਿਸ ਤੂੰ ਦੇਵੈ ਹੈ ਮੇਰੇ ਸੁਆਮੀ, ਤਿਸ ਮਿਲ ਹੈ। ਜਿਸ ਕੈ ਮਸਤਕ ਗੁਰ ਹਾਥ, ਤਿਸ ਹਿਰਦੈ ਹਰ ਗੁਣ ਟਿਕ ਹੈ। ਹਰ ਗੁਣ ਹਿਰਦੈ ਟਿਕ ਹੈ ਤਿਸ ਕੈ, ਜਿਸ ਅੰਤਰ ਭਉ ਭਾਵਨੀ ਹੋਈ। ਬਿਨ ਭੈ ਕਿਨੈ ਨ ਪ੍ਰੇਮ ਪਾਇਆ, ਬਿਨ ਭੈ ਪਾਰ ਨ ਉਤਰਿਆ ਕੋਈ। ਭਉ ਭਾਉ ਪ੍ਰੀਤ ਨਾਨਕ ਤਿਸ ਹੈ ਲਾਗੈ, ਜਿਸ ਤੂੰ ਆਪਣੀ ਕਿਰਪਾ ਕਰਹੈ। ਤੇਰੀ ਭਗਤ ਭੰਡਾਰ ਅਸੰਖ, ਜਿਸ ਤੂੰ ਦੇਵਹਿ ਮੇਰੇ ਸੁਆਮੀ, ਤਿਸ ਮਿਲ ਹੈ।
ਸਾਧ ਸੰਗਤ ਜੀਓ, ਧੰਨ ਸਤਿਗੁਰੂ ਅਮਰਦਾਸ ਸਾਹਿਬ ਜੀ ਦਾ। ਪਰਮ ਪਵਿੱਤਰ ਇਤਿਹਾਸ ਸੰਗਤਾਂ ਜਾਣਦੀਆਂ ਹਨ ਕਿ ਗੁਰੂ ਘਰ ਆਉਣ ਤੋਂ ਪਹਿਲਾਂ ਆਪ ਜੀ ਤੀਰਥ ਯਾਤਰਾ ਅਤੇ ਵੈਸ਼ਨੋ ਦੇਵੀ ਦੀ ਯਾਤਰਾ 'ਤੇ ਜਾਇਆ ਕਰਦੇ ਸਨ। 20 ਵਾਰ ਯਾਤਰਾ ਕੀਤੀ, ਉਪਰੰਤ ਧੰਨ ਸਤਿਗੁਰੂ ਅੰਗਦ ਦੇਵ ਸਾਹਿਬ ਜੀ ਦਾ ਜਦੋਂ ਮਿਲਾਪ ਹੋ ਗਿਆ ਤਾਂ ਉਸ ਤੋਂ ਬਾਅਦ ਹੋਰ ਕਿਤੇ ਜਾਣ ਦੀ ਖਾਹਿਸ਼ ਹੀ ਮੁੱਕ ਗਈ। ਗੁਰਚਰਨਾਂ ਦੇ ਵਿੱਚ ਹੀ ਜਲ ਭਰਿਓ ਸਤਿਗੁਰ ਕੈ ਦੁਆਰੇ, ਜਿੱਥੇ ਜਲ ਢੋਣ ਦੀ ਸੇਵਾ ਕੀਤੀ ਉੱਥੇ ਨਾਲ ਹੀ ਆਪਣੇ ਮਨ ਨੂੰ ਨਾਮ ਬਾਣੀ ਦੀ ਰੰਗਣ ਵਿੱਚ ਵੀ ਰੰਗਿਆ। ਸਤਿਗੁਰੂ ਅੰਗਦ ਦੇਵ ਜੀ ਦੇ ਦਰ 'ਤੇ ਐਸੇ ਪ੍ਰਵਾਨ ਹੋਏ ਕਿ ਗੁਰੂ ਰੂਪ ਹੋ ਗਏ। ਗੁਰਤਾ ਦੇ ਮਾਲਕ ਹੋ ਗਏ। ਗੋਇੰਦਵਾਲ ਸਾਹਿਬ ਨੂੰ ਗੁਰਸਿੱਖੀ ਪ੍ਰਚਾਰ ਦਾ ਧੁਰਾ ਬਣਾਉਂਦਿਆਂ ਹੋਇਆਂ ਧੰਨ ਸਤਿਗੁਰੂ ਅਮਰਦਾਸ ਸਾਹਿਬ ਜੀ ਨੇ ਗੁਰਮਤਿ ਦਾ ਬਹੁਤ ਭਾਰੀ ਪ੍ਰਚਾਰ ਕੀਤਾ। ਆਪ ਜੀ ਦੇ ਪ੍ਰਚਾਰ ਤੋਂ ਐਸਾ ਪ੍ਰਚਾਰ ਜਿਸ ਦੇ ਵਿੱਚ ਧਰਮ ਦੇ ਨਾਮ ਹੇਠ ਪ੍ਰਚਲਿਤ ਕੁਰੀਤੀਆਂ ਦੀ ਕਰੜੀ ਵਿਰੋਧਤਾ ਸੀ, ਜਾਤ ਪਾਤ ਦੇ ਭੇਦ ਭਰਮ ਨੂੰ ਖਤਮ ਕਰਨ ਦੇ ਵਾਸਤੇ ਲੰਗਰ ਪੰਗਤ ਦੀ ਪਰਪੱਕਤਾ ਕਰਦਿਆਂ ਹੋਇਆਂ ਇਹ ਨਿਯਮ ਬਣਾਉਣਾ ਕਿ ਪਹਿਲਾਂ ਪੰਗਤ ਪਾਛੈ ਸੰਗਤ, ਸਤੀ ਪ੍ਰਥਾ ਦੇ ਵਿਰੁੱਧ ਜ਼ੋਰਦਾਰ ਆਵਾਜ਼ ਉਠਾਉਣੀ। ਐਸੇ ਐਸੇ ਕਰਮ ਕਰਤੱਵ ਜਦੋਂ ਸੰਸਾਰ ਦੇ ਭਲੇ ਲਈ ਸਤਿਗੁਰਾਂ ਨੇ ਕੀਤੇ ਤਾਂ ਉਹ ਜਿਹੜੇ ਕੋਈ ਪੰਡਿਤ ਜਾਤ ਅਭਿਮਾਨੀ ਸਨ ਔਰ ਆਪਣੀ ਪੂਜਾ ਦੇ ਭੁੱਖੇ ਸਨ, ਉਹ ਆਪਣਾ ਤੋਰੀ ਫੁਲਕਾ ਬੰਦ ਹੁੰਦਾ ਤੱਕ ਸਮੇਂ ਦੇ ਬਾਦਸ਼ਾਹ ਅਕਬਰ ਦੇ ਕੋਲ ਜਾ ਕੇ ਫਰਿਆਦੀ ਹੋਏ ਸਨ। ਅਕਬਰ ਉਨੀ ਦਿਨੀ ਲਾਹੌਰ ਪਹੁੰਚਿਆ ਹੋਇਆ ਸੀ। ਲਾਹੌਰ ਵਿੱਚ ਜਾ ਕੇ ਪੁਕਾਰ ਕੀਤੀ ਕਿ ਤੇਰੇ ਰਾਜ ਅੰਦਰ ਸਾਡੇ ਧਰਮ ਦੀ ਹਾਨੀ ਹੁੰਦੀ ਹੈ। ਅਕਬਰ ਤਾਂ ਪਹਿਲਾਂ ਹੀ ਸਤਿਗੁਰੂ ਜੀ ਦੇ ਦਰਸ਼ਨ ਕਰ ਚੁੱਕਾ ਸੀ, ਗੁਰੂ ਕੀ ਮਹਾਨਤਾ ਤੋਂ ਜਾਣੂ ਸੀ, ਅਦਬ ਸਹਿਤ ਬੇਨਤੀ ਕਰ ਭੇਜੀ ਸੀ ਕਿ ਸਤਿਗੁਰੂ ਜੀ ਇਹ ਪੰਡਿਤ ਆਪ ਜੀ 'ਤੇ ਪੁਕਾਰ ਲੈ ਕੇ ਆਏ ਨੇ, ਜੇ ਇਹਨਾਂ ਦੀ ਗੱਲ ਮੈਂ ਨਾ ਸੁਣਾਂ ਤਾਂ ਵੀ ਮੇਰਾ ਰਾਜ ਧਰਮ ਨਹੀਂ ਪੁੱਗਦਾ ਅਤੇ ਆਪ ਜੀ ਦਾ ਵੀ ਅਦਬ ਸਤਿਕਾਰ ਮੇਰੇ ਮਨ ਅੰਦਰ ਹੈ, ਮੈਂ ਸੱਚਾਈ ਜਾਣਦਾ ਹਾਂ। ਆਪ ਜੀ ਕਿਰਪਾ ਕਰੋ ਕੋਈ ਐਸਾ ਯੋਗ ਗੁਰਸਿੱਖ ਪਿਆਰਾ ਭੇਜੋ ਜੋ ਸਭਾ ਵਿੱਚ ਆ ਕੇ ਇਹਨਾਂ ਪੰਡਿਤਾਂ ਦੇ ਸ਼ੰਕਿਆਂ ਦੇ ਜਵਾਬ ਦੇ ਕੇ ਇਹਨਾਂ ਨੂੰ ਨਿਰ ਉੱਤਰ ਕਰ ਸਕੇ। ਬਾਦਸ਼ਾਹ ਦੀ ਬੇਨਤੀ ਪ੍ਰਵਾਨ ਕਰਦਿਆਂ ਹੋਇਆਂ ਧੰਨ ਸਤਿਗੁਰੂ ਅਮਰਦਾਸ ਸਾਹਿਬ ਜੀ ਨੇ ਆਪਣੀ ਹਜ਼ੂਰੀ ਵਿੱਚ ਸੇਵਾ ਕਰਦੇ ਸਤਿਗੁਰੂ ਰਾਮਦਾਸ ਸਾਹਿਬ ਜੀ ਨੂੰ ਬਾਦਸ਼ਾਹ ਦੀ ਕਚਹਿਰੀ ਵਿਖੇ ਲਾਹੌਰ ਭੇਜਿਆ ਸੀ, ਜਿੱਥੇ ਪੰਡਿਤਾਂ ਦੇ ਸ਼ੰਕਿਆਂ ਦਾ ਜਵਾਬ ਦਿੰਦਿਆਂ ਹੋਇਆਂ ਸਤਿਗੁਰੂ ਰਾਮਦਾਸ ਜੀ ਨੇ ਸਭ ਦੇ ਸ਼ੰਕੇ ਨਿਵਿਰਤ ਕੀਤੇ। ਸਾਰੇ ਸ਼ਿਕਾਇਤੀ ਪੰਡਿਤ ਲਾਜਵਾਬ ਹੋ ਗਏ, ਨਿਰ ਉੱਤਰ ਹੋ ਗਏ ਸਨ। ਗੁਰੂ ਘਰ ਦੀ ਜੈ ਜੈਕਾਰ ਹੋਈ। ਬਾਦਸ਼ਾਹ ਨੇ ਸਤਿਗੁਰੂ ਰਾਮਦਾਸ ਜੀ ਅੱਗੇ ਬੇਨਤੀ ਕੀਤੀ ਕਿ ਮੇਰੇ ਵੱਲੋਂ ਸਤਿਗੁਰੂ ਜੀ ਨੂੰ ਇਹ ਬੇਨਤੀ ਨਿਮਰਤਾ ਦੇ ਸਹਿਤ ਕਰ ਦੇਣੀ ਕਿ ਮਹਾਰਾਜ ਜੇ ਆਪ ਇੱਕ ਵਾਰ ਇਹਨਾਂ ਦੇ ਤੀਰਥ ਸਥਾਨਾਂ 'ਤੇ ਹੋ ਆਓ, ਕੁਝ ਇਹਨਾਂ ਦੇ ਮਨ ਦਾ ਰੋਸ ਵੀ ਮੱਠਾ ਹੋਵੇ ਅਤੇ ਆਪਣੀ ਉੱਤਮ ਵਿਚਾਰਧਾਰਾ ਨੂੰ ਵੀ ਆਪ ਜੀ ਪ੍ਰਚਾਰ ਸਕੋ। ਇਹ ਬੇਨਤੀ ਜਦੋਂ ਸਤਿਗੁਰੂ ਅਮਰਦਾਸ ਜੀ ਤੱਕ ਪਹੁੰਚੀ, ਹਜ਼ੂਰ ਨੇ ਵਿਚਾਰ ਕੀਤੀ ਕਿ ਤੀਰਥਾਂ ਦੇ ਉੱਪਰ ਜਿਹੜੇ ਕੋਈ ਮੇਲੇ ਲੱਗਦੇ ਨੇ, ਲੋਕ ਇਕੱਤਰ ਹੁੰਦੇ ਨੇ, ਜਿਵੇਂ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਨੇ ਹਰਿਦੁਆਰ ਜਾਂ ਥਾਨੇਸਰ ਇਤਿਹਾਦਿਕ ਤੀਰਥਾਂ 'ਤੇ ਜਾ ਕੇ ਉੱਥੇ ਇਕੱਤਰ ਹੋਏ ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚੋਂ ਕੱਢ ਕੇ ਵਾਹਿਗੁਰੂ ਦੇ ਨਾਮ ਨਾਲ ਜੋੜਿਆ, ਇਵੇਂ ਹੁਣ ਅਸੀਂ ਵੀ ਉਸ ਕਰਤੱਵ ਨੂੰ ਅੱਗੇ ਤੋਰਦਿਆਂ ਹੋਇਆਂ ਤੀਰਥਾਂ 'ਤੇ ਇਕੱਤਰ ਹੋਏ ਲੋਕਾਂ ਨੂੰ ਫੋਕਟ ਕਰਮਾਂ ਵਿੱਚੋਂ ਕੱਢ ਕੇ ਪਰਮਾਤਮਾ ਦੇ ਨਾਮ ਨਾਲ ਜੋੜਨ ਦਾ ਉੱਦਮ ਕਰੀਏ। ਇਹ ਮਨ ਵਿੱਚ ਪਵਿੱਤਰ ਖਿਆਲ ਰੱਖਦਿਆਂ ਹੋਇਆਂ ਧੰਨ ਸਤਿਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਉਸ ਵਕਤ ਜਿਹੜੇ ਪ੍ਰਸਿੱਧ ਤੀਰਥ ਸਨ ਉਹਨਾਂ ਤੀਰਥਾਂ 'ਤੇ ਗਏ ਔਰ ਬਾਦਸ਼ਾਹ ਨੇ ਇਹ ਵੀ ਬੇਨਤੀ ਕੀਤੀ ਸੀ ਕਿ ਜੋ ਹਿੰਦੂਆਂ ਦੇ ਉੱਪਰ ਤੀਰਥ ਯਾਤਰਾ ਦਾ ਟੈਕਸ ਲੱਗਦਾ, ਜਿਸ ਨੂੰ ਜਜ਼ੀਆ ਕਿਹਾ ਜਾਂਦਾ, ਜਿੰਨੇ ਆਪ ਜੀ ਦੇ ਨਾਲ ਜਾਣਗੇ ਮੈਂ ਉਹਨਾਂ ਤੋਂ ਉਹ ਟੈਕਸ ਨਹੀਂ ਲਵਾਂਗਾ, ਸਾਰਿਆਂ ਦਾ ਜਜ਼ੀਆ ਮੁਆਫ਼ ਹੋਵੇਗਾ। ਸਤਿਗੁਰੂ ਜੀ ਨੇ ਪੱਕੇ ਤੌਰ 'ਤੇ ਅਕਬਰ ਨੂੰ ਕਹਿ ਕੇ ਇਹ ਜਜ਼ੀਆ ਖਤਮ ਕਰਾ ਦਿੱਤਾ ਸੀ। ਇਉਂ ਸਤਿਗੁਰੂ ਅਮਰਦਾਸ ਸਾਹਿਬ ਜੀ ਤੀਰਥਾਂ 'ਤੇ ਗਏ, ਸੰਸਾਰ ਨੂੰ ਪਰਮਾਤਮਾ ਦੇ ਨਾਮ ਨਾਲ ਜੋੜਿਆ। ਜਦੋਂ ਸਤਿਗੁਰੂ ਰਾਮਦਾਸ ਸਾਹਿਬ ਜੀ ਗੁਰਤਾ 'ਤੇ ਸੁਭਾਏਮਾਨ ਹੋਏ, ਕੁਝ ਗੁਰਸਿੱਖਾਂ ਨੇ ਪ੍ਰਸੰਗ ਚਲਾਇਆ ਸੀ, ਮਹਾਰਾਜ ਜਿਵੇਂ ਸਤਿਗੁਰੂ ਅਮਰਦਾਸ ਸਾਹਿਬ ਜੀ ਤੀਰਥਾਂ 'ਤੇ ਗਏ ਸਨ, ਕੀ ਕਾਰਨ ਸੀ ਅਤੇ ਕੀ ਸਤਿਗੁਰਾਂ ਨੇ ਉੱਥੇ ਕਰਤੱਵ ਕੀਤੇ, ਕਿਰਪਾ ਕਰਕੇ ਸਾਨੂੰ ਦੱਸੋ। ਤਦੋਂ ਸਤਿਗੁਰੂ ਰਾਮਦਾਸ ਜੀ ਨੇ ਇਹ ਪਾਵਨ ਸ਼ਬਦ ਉਚਾਰਨ ਕੀਤਾ ਜੋ ਅੱਗੇ ਆ ਰਿਹਾ ਹੈ। ਪ੍ਰਯੋਜਨ ਦੱਸਿਆ ਹੈ ਕਿ ਤੀਰਥ ਉੱਦਮ ਸਤਿਗੁਰੂ ਕੀਆ ਸਭ ਲੋਕ ਉਧਰਨ ਅਰਥਾ, ਇਸ ਖਿਆਲ ਨਾਲ ਨਹੀਂ ਕਿ ਤੀਰਥਾਂ 'ਤੇ ਨਹਾਉਣ ਨਾਲ ਪਾਪ ਉਤਰਦੇ ਨੇ, ਬਲਕਿ ਇਸ ਖਿਆਲ ਨਾਲ ਕਿ ਲੋਕਾਂ ਦਾ ਉਧਾਰ ਹੋਵੇ, ਭਲਾ ਹੋਵੇ, ਵਹਿਮਾਂ ਭਰਮਾਂ 'ਤੇ ਫੋਕਟ ਕਰਮਾਂ ਵਿੱਚੋਂ ਨਿਕਲ ਕੇ ਲੋਕਾਈ ਵਾਹਿਗੁਰੂ ਦੇ ਨਾਮ ਨਾਲ ਜੁੜੇ, ਇਉਂ ਲੋਕਾਂ ਦੇ ਉਧਾਰ ਵਾਸਤੇ ਅਤੇ ਤੀਰਥਾਂ ਨੂੰ ਪਵਿੱਤਰਤਾ ਬਖਸ਼ਿਸ਼ ਕਰਨ ਵਾਸਤੇ ਧੰਨ ਸਤਿਗੁਰੂ ਅਮਰਦਾਸ ਸਾਹਿਬ ਜੀ ਤੀਰਥਾਂ 'ਤੇ ਗਏ ਨੇ। ਉਹ ਵਾਰਤਾ ਗੁਰਸਿੱਖਾਂ ਦੇ ਉਪਦੇਸ਼ ਹੇਤ ਸਤਿਗੁਰੂ ਰਾਮਦਾਸ ਸਾਹਿਬ ਜੀ ਫਰਮਾਨ ਕਰ ਰਹੇ ਨੇ, ਸਰਵਣ ਕਰੀਏ ਜੀ।
ਤੁਖਾਰੀ ਮਹੱਲਾ ਚੌਥਾ ਨਾਵਨ ਪੁਰਬ ਅਭੀਚ ਗੁਰ ਸਤਿਗੁਰ ਦਰਸ ਭਇਆ ਦੁਰਮਤ ਮੈਲ ਹਰੀ ਅਗਿਆਨ ਅੰਧੇਰ ਗਇਆ ਗੁਰ ਦਰਸ ਪਾਇਆ ਅਗਿਆਨ ਗਵਾਇਆ ਅੰਤਰ ਜੋਤ ਪ੍ਰਗਾਸੀ ਜਨਮ ਮਰਨ ਦੁੱਖ ਖਿੰਨ ਮਹਿ ਮਿ ਜਨਮ ਮਰਨ ਦੁੱਖ ਖਿੰਨ ਮਹਿ ਬਿਨਸੇ ਹਰ ਪਾਇਆ ਪ੍ਰਭ ਅਬਿਨਾਸੀ ਹਰ ਆਪ ਕਰਤਾ ਪੁਰਬ ਕੀਆ ਸਤਿਗੁਰੂ ਕੁਲ ਖੇਤ ਨਾਵਨ ਗਇਆ ਸਤਿਗੁਰੂ ਕੁਲ ਖੇਤ ਨਾਵਣ ਗਇਆ ਨਾਵਣ ਪੁਰਬ ਅਭੀਚ ਗੁਰ ਸਤਿਗੁਰ ਦਰਸ ਭਇਆ ਮਾਰਗ ਪੰਥ ਚੱਲੇ ਗੁਰ ਸਤਿਗੁਰ ਸੰਗ ਸਿੱਖਾ
ਇਹਨਾਂ ਵਿਸ਼ਰਾਮਾਂ ਦਾ ਖਿਆਲ ਰੱਖਣਾ ਪਹਿਲੀ ਪੌੜੀ ਅੰਦਰ ਜੋ ਵਿਸ਼ਰਾਮ ਆਏ ਭਾਈ ਸਾਹਿਬ ਜੀ ਨੇ ਪੜ੍ਹੇ ਨੇ ਨਾਵਣ ਪੁਰਬ ਅਭੀਚ ਗੁਰ ਸਤਿਗੁਰ ਦਰਸ ਭਇਆ ਇਹ ਵਿਸ਼ਰਾਮ ਇਸੇ ਤਰ੍ਹਾਂ ਆਵੇਗਾ ਗੁਰ ਅੱਖਰ ਅਗਲੇ ਪਾਸੇ ਲੱਗੇਗਾ ਵਿਸ਼ਰਾਮ ਤੋਂ ਅੱਗੇ ਪਰ ਅਗਲੀਆਂ ਜੋ ਇਹ ਪੌੜੀਆਂ ਆ ਰਹੀਆਂ ਹਨ ਮਾਰਗ ਪੰਥ ਚੱਲੇ ਗੁਰ ਜਿਵੇਂ ਪਾਠ ਆਪ ਜੀ ਨੇ ਸੁਣਿਆ ਹੈ ਇਸੇ ਤਰ੍ਹਾਂ ਅਗਲੀਆਂ ਪੌੜੀਆਂ ਵਿੱਚ ਵੀ ਵਿਸ਼ਰਾਮ ਆਉਣਗੇ ਹਾਂਜੀ
ਮਾਰਗ ਪੰਥ ਚੱਲੇ ਗੁਰ ਸਤਿਗੁਰ ਸੰਗ ਸਿੱਖਾ ਅਨੰਦਿਨ ਭਗਤ ਬਾਣੀ ਖਿੰਨ ਖਿੰਨ ਨਿਮਖ ਵਿਖਾ ਹਰ ਹਰ ਭਗਤ ਬਣੀ ਪ੍ਰਭ ਕੇਰੀ ਸਭ ਲੋਕ ਵੇਖਣ ਆਇਆ ਜਿਨ ਦਰਸ ਸਤਿਗੁਰ ਗੁਰੂ ਕੀਆ ਤਿਨ ਆਪ ਹਰ ਮੇਲ ਆਇਆ ਤੀਰਥ ਉਦਮ ਸਤਿਗੁਰੂ ਕੀਆ ਸਭ ਲੋਕ ਉਧਰਣ ਅਰਥ ਮਾਰਗ ਪੰਥ ਚੱਲੇ ਗੁਰ ਸਤਿਗੁਰ ਸੰਗ ਸਿੱਖਾ ਪ੍ਰਥਮ ਆਈ ਕੁਲ ਖੇਤ ਗੁਰ ਸਤਿਗੁਰ ਪੁਰਬ ਹੋਆ ਖਬਰ ਭਈ ਸੰਸਾਰ ਆਈ ਤ੍ਰੈ ਲੋਆ ਦੇਖਣ ਆਏ ਤੀਨ ਲੋਕ ਸੁਰ ਨਾਰ ਮੁਨ ਜਾਨ ਸਭ ਆਇਆ ਜਿਨ ਪਰਸਿਆ ਗੁਰ ਸਤਿਗੁਰੂ ਪੂਰਾ ਤਿਨਕੇ ਕਿਲ ਵਿਖ ਨਾਸ ਗਵਾਇਆ ਜੋਗੀ ਦਿਗੰਬਰ ਸੰਨਿਆਸੀ ਖਟ ਦਰਸਨ ਕਰ ਗਏ ਗੋਸ਼ਟ ਢੋਆ ਪ੍ਰਥਮ ਆਏ ਕੁਲ ਖੇਤ ਗੁਰ ਸਤਿਗੁਰ ਪੁਰਬ ਹੋਆ ਦੁਤੀਆ ਜਮੁਨ ਗਏ ਗੁਰ ਹਰ ਹਰ ਜਪਨ ਕੀਆ ਜਾ ਗਾਤੀ ਮਿਲੇ ਦੇ ਭੇਟ ਗੁਰ ਪਿੱਛੇ ਲੰਘਾਏ ਦੀਆ ਸਭ ਛੁੱਟੀ ਸਤਿਗੁਰੂ ਪਿੱਛੇ ਜਿਨ ਹਰ ਹਰ ਨਾਮ ਧਿਆਇਆ ਗੁਰ ਬਚਨ ਮਾਰਗ ਜੋ ਪੰਥ ਚਾਲੇ ਤਿਨ ਜਮ ਜਾ ਗਾਤੀ ਨੇੜ ਨਾ ਆਇਆ ਸਭ ਗੁਰੂ ਗੁਰੂ ਜਗਤ ਬੋਲੈ ਗੁਰ ਕੈ ਨਾਇ ਲਇਐ ਸਭ ਛੁਟਕ ਗਇਆ ਦੁਤੀਆ ਜਮੁਨ ਗਈ ਗੁਰ ਹਰ ਹਰ ਜਪਨ ਕੀਆ
ਸੋ ਸਾਧ ਸੰਗਤ ਜੀ ਜਿਵੇਂ ਸਤਿਕਾਰਯੋਗ ਗਿਆਨੀ ਜੀ ਨੇ ਇਸ ਸ਼ਬਦ ਦੀ ਭੂਮਿਕਾ ਵਿੱਚ ਵਿਸਥਾਰ ਨਾਲ ਇਹ ਜਾਣਕਾਰੀ ਦਿੱਤੀ ਹੈ ਕਿ ਸਤਿਗੁਰੂ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਯੋਜਨ ਤੀਰਥਾਂ 'ਤੇ ਦਰਸ਼ਨ ਦੇਣ ਦਾ ਸੀ ਕਿ ਜੋ ਤੀਰਥਾਂ ਵੱਲੋਂ ਬੇਨਤੀ ਆਈ ਗੁਰੂ ਰਾਮਦਾਸ ਸਾਹਿਬ ਜੀ ਨੇ ਮਲਾਰ ਰਾਗ ਦੇ ਅੰਦਰ ਵੀ ਇੱਕ ਸ਼ਬਦ ਉਚਾਰਨ ਕੀਤਾ ਹੈ ਜਿਸ ਵਿੱਚ ਮਹਾਰਾਜ ਜੀ ਦਾ ਬਚਨ ਹੈ ਗੰਗਾ ਜਮੁਨਾ ਗੋਦਾਵਰੀ ਸਰਸਤੀ ਤੇ ਕਰਹਿ ਉੱਦਮ ਧੂਰ ਸਾਧੂ ਕੀ ਤਾਈ ਜਿਸ ਦਾ ਭਾਵ ਇਹ ਹੈ ਜਿੰਨੇ ਵੀ ਤੀਰਥ ਹਨ ਗੰਗਾ ਜਮੁਨਾ ਗੋਦਾਵਰੀ ਨਰਮਦਾ 68 ਤੀਰਥ ਹਨ ਉਹ ਸਾਰੇ ਅਰਦਾਸ ਕਰਦੇ ਹਨ ਬੇਨਤੀ ਕਰਦੇ ਹਨ ਕਿ ਮਹਾਂਪੁਰਸ਼ ਅਵਤਾਰੀ ਪੁਰਸ਼ ਨਾਮ ਜਪਣ ਵਾਲੇ ਸਾਡੇ ਕੋਲ ਆਉਣ ਸਾਡੇ ਉੱਤੇ ਆਪਣੇ ਪਵਿੱਤਰ ਚਰਨ ਪਾ ਕੇ ਸਾਨੂੰ ਪਵਿੱਤਰ ਕਰਨ ਕਿਲ ਵਿਖ ਮੈਲ ਭਰੇ ਪਰੇ ਹਮਰੇ ਵਿੱਚ ਹਮਰੀ ਮੈਲ ਸਾਧੂ ਕੀ ਧੂਰ ਗਵਾਈ ਕਿਉਂਕਿ ਜਿਹੜੇ ਲੋਕ ਦੋ ਨੰਬਰ ਦੀ ਕਮਾਈ ਕਰਦੇ ਹਨ ਉਹ ਜਾ ਕੇ ਤੀਰਥਾਂ ਦੇ ਦਾਨ ਕਰ ਦਿੰਦੇ ਹਨ ਔਰ ਜਿਹੜੇ ਉੱਥੋਂ ਦੇ ਪੁਜਾਰੀ ਦੋ ਨੰਬਰ ਦਾ ਪੈਸਾ ਖਾਂਦੇ ਹਨ ਉਹਨਾਂ ਦੇ ਅੰਦਰ ਪਾਪਾਂ ਦੀ ਮੈਲ ਉਹਨਾਂ ਦੀ ਬਿਰਤੀ ਨੂੰ ਮੈਲਾ ਕਰ ਦਿੰਦੀ ਹੈ ਜਿੰਨਾ ਚਿਰ ਕੋਈ ਸ਼ੁੱਧ ਅੰਤਸ਼ ਕਰਨ ਵਾਲਾ ਤਿਆਗੀ ਮਹਾਂਪੁਰਸ਼ ਕਰਨੀ ਵਾਲਾ ਬੰਦਗੀ ਵਾਲਾ ਸਾਧੂ ਨਾ ਆਵੇ ਉਸ ਜਗ੍ਹਾ ਦਾ ਮਾਹੌਲ ਖਰਾਬ ਹੀ ਰਹਿੰਦਾ ਹੈ। ਸੋ ਸਾਧ ਸੰਗਤ ਜੀ ਤੀਰਥਾਂ ਨੇ ਅਰਦਾਸ ਕੀਤੀ ਸੀ ਕਿ ਗੁਰੂ ਮਹਾਰਾਜ ਜੀ ਕਿਰਪਾ ਕਰਕੇ ਤੁਸੀਂ ਹੁਣ ਧਰਤੀ 'ਤੇ ਅਵਤਾਰ ਧਾਰਿਆ ਹੋਇਆ ਹੈ ਅਤੇ ਸਾਡੇ 'ਚ ਆ ਕੇ ਚਰਨ ਪਾਓ। ਪਹਿਲਾਂ ਸਤਿਗੁਰੂ ਮਹਾਰਾਜ ਪਹਿਲੀ ਪਾਤਸ਼ਾਹੀ ਜਗਤ ਗੁਰੂ ਨਾਨਕ ਦੇਵ ਜੀ ਨੇ ਹਰਿਦੁਆਰ ਕੁਰਸ਼ੇਤਰ ਜਮੁਨਾ ਗੰਗਾ ਆਦਿਕ ਸਾਰੇ ਤੀਰਥਾਂ ਨੂੰ ਆਪਣੇ ਚਰਨਾਂ ਦੀ ਛੂਹ ਬਖਸ਼ ਕੇ ਪਵਿੱਤਰ ਕੀਤਾ, ਉੱਥੇ ਭਗਤੀ ਦਾ ਸਿਮਰਨ ਦਾ ਪ੍ਰਚਾਰ ਕੀਤਾ, ਤੀਰਥਾਂ ਦਾ ਮਹੱਤਵ ਲੋਕਾਂ ਨੂੰ ਸਹੀ ਮਹਿਨਿਆਂ 'ਚ ਸਮਝਾਇਆ ਵੀ ਤੀਰਥ ਬਣੇ ਨਾਮ ਜਪਣ ਵਾਸਤੇ, ਔਰ ਤੀਰਥ ਬਣੇ ਵੀ ਉੱਥੇ ਹਨ ਜਿੱਥੇ ਕਿਸੇ ਨੇ ਨਾਮ ਜਪਿਆ ਹੈ। ਤੀਰਥ ਐਵੇਂ ਨਹੀਂ ਬਣ ਜਾਂਦੇ, ਜਿੱਥੇ ਕੋਈ ਮਹਾਂਪੁਰਸ਼ ਜਪੀ ਤਪੀ ਬੰਦਗੀ ਕਰਦਾ ਹੈ ਉੱਥੇ ਸਾਧ ਸੰਗਤ ਜੀ ਤੀਰਥ ਬਣਦਾ ਹੈ। ਜਿਵੇਂ ਕਿ ਗੁਰੂ ਰਾਮਦਾਸ ਜੀ ਦਾ ਇਹ ਬਚਨ ਹੈ, ਜਾਰ ਨਮੀ ਤਪੈ ਭਗੀਰਥ ਆਣੀ ਕੇਦਾਰ ਥਾ ਪਿਓ ਮਹਿਸਾਈ। ਗੰਗਾ ਨੂੰ ਭਗੀਰਥ ਜੀ ਲੈ ਕੇ ਆਏ ਨੇ ਅਤੇ ਕੇਦਾਰਨਾਥ ਭਗਵਾਨ ਸ਼ਿਵ ਜੀ ਦੀ ਤਪ ਭੂਮੀ ਹੈ। ਇਸੇ ਤਰ੍ਹਾਂ ਕਾਸ਼ੀ ਕ੍ਰਿਸ਼ਨ ਚਰਾਵਤ ਗਾਉ ਮਿਲ ਹਰਜਨ ਸੋਭਾ ਪਾਈ, ਜਿੱਥੇ ਮਹਾਂਪੁਰਸ਼ ਹਰੀ ਦੇ ਪਿਆਰਿਆਂ ਨੇ ਭਜਨ ਕੀਤਾ ਹੋਵੇ ਜਪ ਤਪ ਕੀਤਾ ਹੋਵੇ ਉਹ ਤੀਰਥ ਬਣਦੇ ਹਨ। ਪਰ ਬਾਅਦ ਵਿੱਚ ਉੱਥੇ ਮਨਮੁੱਖ ਲੋਕ ਆਪਣੀ ਮਨਮਤ ਕਰਕੇ ਉਹਨਾਂ ਤੀਰਥਾਂ ਨੂੰ ਪਵਿੱਤਰ ਨਹੀਂ ਰਹਿਣ ਦਿੰਦੇ, ਤਾਂ ਉਹ ਤੀਰਥਾਂ ਦੀ ਆਤਮਾ ਪੁਕਾਰ ਕਰਦੀ ਹੈ ਕਿ ਆਓ ਮਹਾਰਾਜ ਸਾਡੇ ਦੇ ਚਰਨ ਪਾਓ। ਸੋ ਸਤਿਗੁਰੂ ਅਮਰਦਾਸ ਜੀ ਦੇ ਚਰਨਾਂ 'ਚ ਤੀਰਥਾਂ ਦੀ ਇਹ ਅਰਦਾਸ ਪਹੁੰਚੀ ਸੀ ਅਤੇ ਗੁਰੂ ਸਾਹਿਬ ਜੀ ਤੀਰਥ ਦੀ ਗੰਗਾ ਦੀ ਅਰਦਾਸ ਸੁਣ ਕੇ ਜਮੁਨਾ ਕੁਰਸ਼ੇਤਰ ਇਹਨਾਂ ਪਾਵਨ ਧਾਮਾਂ 'ਤੇ ਆਪਣੇ ਚਰਨ ਪਾ ਕੇ ਇਹਨਾਂ ਨੂੰ ਪਵਿੱਤਰ ਕੀਤਾ। ਪ੍ਰਥਮ ਆਏ ਕੁਲ ਖੇਤ ਗੁਰ, ਪਹਿਲਾਂ ਕੁਰਸ਼ੇਤਰ ਸੂਰਜ ਗ੍ਰਹਿਣ ਦਾ ਮੇਲਾ 16 ਜਨਵਰੀ 1552 ਨੂੰ ਲੱਗਿਆ ਸੀ। ਉਸ ਵੇਲੇ 12 ਸਾਲ ਬਾਅਦ ਲਗਭਗ ਉਹ ਮੇਲਾ ਲੱਗਿਆ ਕਰਦਾ ਸੀ। ਸੂਰਜ ਗ੍ਰਹਿਣ ਦਾ ਮੇਲਾ ਹੁਣ ਤਾਂ ਜਦੋਂ ਵੀ ਸੂਰਜ ਗ੍ਰਹਿਣ ਹੋਵੇ ਉਦੋਂ ਲੱਗਦਾ ਹੈ, ਪਰ ਅਭੀਚ ਨਛੱਤਰ ਦੇ ਵਿੱਚ ਸੂਰਜ ਗ੍ਰਹਿਣ ਉਦੋਂ ਇੱਕ ਵਾਰੀ ਸੰਨ 1552 ਵਿੱਚ ਆਇਆ ਹੈ, ਇੱਕ ਵਾਰੀ ਸੰਨ 64-65 ਵਿੱਚ ਆਉਂਦਾ ਹੈ, ਯਾਨੀ 12-13 ਸਾਲ ਦਾ ਫਰਕ ਹੈ। ਜੋ ਉਸ ਵੇਲੇ ਦੇ ਵਿਦਵਾਨ ਪੰਡਿਤ ਹਨ ਉਹਨਾਂ ਕੋਲੋਂ ਡਾਕਟਰ ਭਾਈ ਵੀਰ ਸਿੰਘ ਜੀ ਦੇ ਛੋਟੇ ਭਾਈ ਡਾਕਟਰ ਬਲਵੀਰ ਸਿੰਘ ਜੀ ਦੇਹਰਾਦੂਨ ਵਾਲਿਆਂ ਨੇ ਕਈ ਸਾਲ ਪਾਂਡਿਆਂ ਦੀਆਂ ਵਹੀਆਂ ਦੀ ਖੋਜ ਕੀਤੀ ਸੀ ਇਸ ਸ਼ਬਦ ਦੀ ਵਿਆਖਿਆ ਕਰਨ ਵਾਸਤੇ। ਸਾਧ ਸੰਗਤ ਜੀ, ਗੁਰਬਾਣੀ ਦੀ ਵਿਆਖਿਆ ਬਹੁਤ ਸੌਖੀ ਗੱਲ ਨਹੀਂ ਹੈ। ਡਾਕਟਰ ਬਲਵੀਰ ਸਿੰਘ ਜੀ ਕਈ ਸਾਲ ਪਾਂਡਿਆਂ ਦੀਆਂ ਵਹੀਆਂ ਖੋਜ ਖੋਜ ਕੇ ਡੇਟ ਕੱਢਦੇ ਰਹੇ ਵੀ ਅਭੀਚ ਨਛੱਤਰ ਦੇ ਵਿੱਚ ਸੂਰਜ ਗ੍ਰਹਿਣ ਕਿਹੜੀ ਤਰੀਕ ਨੂੰ ਆਇਆ ਸੀਗਾ ਗੁਰੂ ਅਮਰਦਾਸ ਜੀ ਦੇ ਜ਼ਮਾਨੇ ਵਿੱਚ। ਸੋ ਉਹ ਜਨਵਰੀ ਦਾ ਮਹੀਨਾ ਸੰਨ 1552 ਦੇ ਵਿੱਚ ਉਹ ਡੇਟ ਬਣਦੀ ਹੈ। ਗੁਰੂ ਸਾਹਿਬ ਜੀ ਮਹਾਰਾਜ ਉਦੋਂ ਕੁਰਸ਼ੇਤਰ ਆਏ, ਉੱਥੇ ਸਤਿਗੁਰੂ ਜੀ ਦਾ ਆਉਣਾ ਸੁਣ ਕੇ ਯੋਗੀਆਂ ਦਿਗੰਬਰਾਂ ਸੰਨਿਆਸੀਆਂ ਬੈਰਾਗੀਆਂ ਨੇ ਆ ਕੇ ਦਰਸ਼ਨ ਕੀਤੇ, ਆਪਣੇ ਆਪਣੇ ਮਨ ਦੇ ਜੋ ਪ੍ਰਸ਼ਨ ਸਨ ਉਹ ਮਹਾਰਾਜ ਦੇ ਚਰਨਾਂ ਵਿੱਚ ਰੱਖੇ ਅਤੇ ਸਤਿਗੁਰਾਂ ਨੇ ਸਾਰਿਆਂ ਦਾ ਉੱਤਰ ਦੇ ਕੇ ਉਹਨਾਂ ਨੂੰ ਕਿਰਤਾਰਥ ਕੀਤਾ। ਫਿਰ ਜਦੋਂ ਜਮੁਨਾ 'ਤੇ ਗਏ ਹਨ ਸੱਚੇ ਪਾਤਸ਼ਾਹ ਜੀ, ਉੱਥੋਂ ਸਾਧ ਸੰਗਤ ਜੀ ਲਗਭਗ 40 ਕਿਲੋਮੀਟਰ ਜਮੁਨਾ ਦਾ ਏਰੀਆ ਆ ਜਾਂਦਾ ਹੈ। ਲਾਡਵਾ ਅਤੇ ਉਸ ਤੋਂ ਅੱਗੇ ਕੁਰਸ਼ੇਤਰ ਤੋਂ ਲਾਡਵੇ ਵੱਲ ਜਾਈਏ ਅਤੇ ਅੱਗੇ ਫਿਰ ਜਮੁਨਾ ਅਤੇ ਜਮੁਨਾ ਤੋਂ ਫਿਰ ਗਾਂ ਨੂੰ ਹਰਿਦੁਆਰ ਨੂੰ ਰਸਤਾ ਨਿਕਲਦਾ ਹੈ। ਉੱਥੇ ਜਗਾਤੀ ਕਹਿੰਦੇ ਜਿਵੇਂ ਅੱਜ ਕੱਲ੍ਹ ਟੈਕਸ ਵਾਲੇ ਚੁੰਗੀ ਲੈ ਕੇ ਕੋਈ ਟੋਲ ਟੈਕਸ ਦੇ ਨਾਂ 'ਤੇ ਕੋਈ ਹੋਰ ਬੈਠੇ ਹੁੰਦੇ ਨਾ ਸੜਕਾਂ 'ਤੇ, ਉਦੋਂ ਵੀ ਜਿਹੜੇ ਹਿੰਦੂ ਤੀਰਥ ਸਨ ਉਹਨਾਂ 'ਤੇ ਟੈਕਸ ਲੱਗਾ ਹੋਇਆ ਸੀ, ਜਗਾਤ ਲੱਗੀ ਹੋਈ ਸੀ, ਜਜੀਆ ਲੱਗਾ ਹੋਇਆ ਸੀ। ਜੇ ਕੋਈ ਹਿੰਦੂਆਂ ਦੇ ਤੀਰਥ 'ਤੇ ਜਾਵੇ ਉਹਨੂੰ ਕੋਈ ਪੈਸੇ ਨੀਅਤ ਹੁੰਦੇ ਸਨ ਯਾਤਰੀ ਦੇ, ਉਹ ਦੇਣੇ ਪੈਂਦੇ ਸਨ, ਸਰਕਾਰ ਦੇ ਖਜ਼ਾਨੇ ਵਿੱਚ ਜਾਂਦੇ ਸਨ। ਗੁਰੂ ਅਮਰਦਾਸ ਸਾਹਿਬ ਜੀ ਦੇ ਸਮੇਂ ਅਕਬਰ ਬਾਦਸ਼ਾਹ ਦੇ ਰਾਜ ਵਿੱਚ ਲਗਭਗ 1563-64 ਤੱਕ ਕਹਿੰਦੇ ਆ ਵੀ ਉਹ ਟੈਕਸ ਜਾਰੀ ਰਿਹਾ ਹੈ, ਯਾਨੀ ਜਦੋਂ ਗੁਰੂ ਅਮਰਦਾਸ ਜੀ ਗਏ ਨੇ ਉਸ ਵੇਲੇ ਟੈਕਸ ਬੰਦ ਨਹੀਂ ਸੀ ਹੋਇਆ, ਟੈਕਸ ਜਾਰੀ ਸੀਗਾ। ਪਰ ਬਾਦਸ਼ਾਹ ਨੇ ਕਹਿ ਦਿੱਤਾ ਵੀ ਜਿਹੜਾ ਸਤਿਗੁਰੂ ਮਹਾਰਾਜ ਜੀ ਦਾ ਨਾਮ ਲਵੇ ਉਹਦੇ ਕੋਲੋਂ ਟੈਕਸ ਨਹੀਂ ਲੈਣਾ। ਉਹ ਜਿਹੜੇ ਜਗਾਤੀ ਟੈਕਸ ਲੈਣ ਵਾਲੇ ਸਨ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਿੱਖਾਂ ਦੇ ਨੇੜੇ ਨਹੀਂ ਆਏ, ਉਹਨਾਂ ਨੇ ਟੈਕਸ ਨਹੀਂ ਲਿਆ, ਬਲਕਿ ਭੇਟਾ ਲੈ ਕੇ ਗੁਰੂ ਜੀ ਨੂੰ ਮੱਥਾ ਟੇਕਿਆ, ਜਗਾਤੀ ਮਿਲੇ ਦੇ ਭੇਟ ਗੁਰ ਪਿੱਛੇ ਲੰਘਾਏ ਦੀ ਆ। ਸਤਿਗੁਰੂ ਜੀ ਦੇ ਪਿੱਛੇ ਹਜ਼ਾਰਾਂ ਹੀ ਜਿਹੜੇ ਗੁਰੂ ਨਾਲ ਨਹੀਂ ਵੀ ਸੀ ਗਏ ਉਹਨਾਂ ਨੇ ਵੀ ਆਖਿਆ ਵੀ ਆਪਾਂ ਵੀ ਕਾਹਨੂੰ ਟੈਕਸ ਦੇਣਾ, ਉਹ ਵੀ ਕਹਿੰਦੇ ਅਸੀਂ ਗੁਰੂ ਸਾਹਿਬ ਦੇ ਨਾਲ ਆਏ ਹਾਂ, ਜਿਹੜਾ ਗੁਰੂ ਸਾਹਿਬ ਦਾ ਨਾਂ ਲਵੇ ਉਹਨਾਂ ਨੂੰ ਛੱਡਣਾ ਪਵੇ। ਹਜ਼ਾਰਾਂ ਲੋਕ ਉਦੋਂ ਲੰਘ ਗਏ ਅਤੇ ਸਤਿਗੁਰੂ ਰਾਮਦਾਸ ਜੀ ਕਹਿ ਰਹੇ ਨੇ ਭਾਈ ਜਦੋਂ ਧਰਮਰਾਜ ਦੇ ਰਾਹ 'ਤੇ ਤੁਰਾਂਗੇ, ਅਗਲੇ ਮਾਰਗ 'ਤੇ ਜਾਵਾਂਗੇ ਅਤੇ ਉੱਥੇ ਜਮਦੂਤ ਸਾਡੇ ਕੋਲੋਂ ਪੁੱਛਣਗੇ ਕਿਆ ਤੈਂ ਖੱਟਿਆ ਕਹਾਂ ਗਵਾਇਆ। ਜੇ ਸਾਡੇ ਕੋਲ ਸਤਿਗੁਰੂ ਅਮਰਦਾਸ ਜੀ ਦੀ ਮੋਹਰ ਲੱਗੀ ਹੋਵੇਗੀ ਤਾਂ ਫਿਰ ਉਹ ਵੀ ਕਹਿਣਗੇ ਲੰਘ ਜਾਓ ਭਾਈ, ਅਸੀਂ ਤੁਹਾਨੂੰ ਨਹੀਂ ਪੁੱਛ ਸਕਦੇ। ਗੁਰਬਚਨ ਮਾਰਗ ਜੋ ਪੰਥ ਚਾਲੇ ਤਿੰਨ ਜਮ ਜਾਗਾਤੀ ਨੇੜ ਨਾ ਆਇਆ। ਜਿਹੜੇ ਗੁਰਬਾਣੀ ਅਨੁਸਾਰ ਆਪਣਾ ਜੀਵਨ ਜਿਉਣਗੇ ਜਮ ਉਹਨਾਂ ਦੇ ਨੇੜੇ ਨਹੀਂ ਆਉਣਗੇ। ਇੱਥੋਂ ਫਿਰ ਮਹਾਰਾਜ ਗੰਗਾ ਜਿਹੜੀ ਸੁਰਸਰੀ ਉੱਥੇ ਜਾਂਦੇ ਹਨ, ਉੱਥੇ ਵੀ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਸਾਰੇ ਸਤਿਕਾਰ ਕਰਦੇ। ਅੱਜ ਕੱਲ੍ਹ ਉੱਥੇ ਕਨਖਲ ਦੇ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ, ਗੁਰੂ ਅਮਰਦਾਸ ਜੀ ਦਾ ਦਰਬਾਰ ਬੜਾ ਸੁੰਦਰ ਪੁਰਾਤਨ ਬਣਿਆ ਹੋਇਆ ਹੈ ਔਰ ਨਿਰਮਲੇ ਸੰਤ ਉੱਥੇ ਸੇਵਾ ਕਰਾਉਂਦੇ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਜੀ ਦੇ ਸਮੇਂ ਨਿਰਮਲੇ ਸੰਤ ਹੋਏ ਬਾਬਾ ਦਰਗਾਹ ਸਿੰਘ ਜੀ, ਉਹ ਬੜੇ ਸੂਰਬੀਰ ਯੋਧੇ ਵੀ ਸਨ ਅਤੇ ਵਿਦਵਾਨ ਵੀ ਬਹੁਤ ਬੰਦਗੀ ਵਾਲੇ। ਕਹਿੰਦੇ ਵੀ ਸ਼ਬਦ ਭੇਦੀ ਬਾਣ ਹੁੰਦਾ, ਜਿੱਥੋਂ ਆਵਾਜ਼ ਆਵੇ ਉੱਥੇ ਤੀਰ ਮਾਰ ਦੇਣਾ, ਹਨੇਰੇ ਦੇ ਵਿੱਚ ਅੱਖਾਂ ਬੰਦ ਕੇ ਵੀ ਤੀਰ ਚਲਾਉਣਾ, ਜਿੱਥੋਂ ਆਵਾਜ਼ ਆਵੇ ਉੱਥੇ ਤੀਰ ਮਾਰ ਦੇਣਾ, ਉਹਨੂੰ ਵਿੱਦਿਆ ਸ਼ਬਦ ਭੇਦੀ ਬਾਣ ਦੀ ਕਹਿੰਦੇ ਹੈ। ਬਾਬਾ ਦਰਗਾਹ ਸਿੰਘ ਜੀ ਸ਼ਬਦ ਭੇਦੀ ਬਾਣ ਸ੍ਰੀ ਕਲਗੀਧਰ ਮਹਾਰਾਜ ਕੋਲੋਂ ਵਿੱਦਿਆ ਸਿੱਖੇ ਹੋਏ ਸਨ। ਉੱਧਰ ਜਾ ਕੇ ਉੱਥੋਂ ਦੇ ਨਵਾਬ ਦੀ ਸਹਾਇਤਾ ਕੀਤੀ ਸੀ, ਉਸ ਨੇ ਬੇਨਤੀ ਕੀਤੀ ਬਾਬਾ ਜੀ ਤੁਸੀਂ ਇੱਥੇ ਹਰਿਦੁਆਰ ਵਿੱਚ ਹੀ ਗੁਰੂ ਅਮਰਦਾਸ ਜੀ ਦੀ ਜਗ੍ਹਾ ਦੀ ਸੇਵਾ ਸੰਭਾਲ ਕਰੋ। ਬਾਬਾ ਦਰਗਾਹ ਸਿੰਘ ਜੀ ਨੇ ਲਗਭਗ 1710 ਦੇ ਵਿੱਚ ਜਦੋਂ ਬਾਬਾ ਬੰਦਾ ਸਿੰਘ ਜੀ ਸਰਹੰਦ ਫਤਿਹ ਕੀਤੀ ਹੈ, ਉਸ ਤੋਂ ਬਾਅਦ ਬਾਬਾ ਜੀ ਨੇ ਉਸ ਜਗ੍ਹਾ ਦੀ ਸੇਵਾ ਸੰਭਾਲ ਗੁਰਦੁਆਰਾ ਸ੍ਰੀ ਗੁਰੂ ਅਮਰਦਾਸ ਜੀ, ਉਹ ਬਾਬਾ ਨਿਰਮਲੇ ਸੰਤ ਬਾਬਾ ਦਰਗਾਹ ਸਿੰਘ ਜੀ ਨੇ ਬਣਾਇਆ ਹੈ। ਸੋ ਸਾਧ ਸੰਗਤ ਜੀ ਉੱਥੇ ਜਾ ਕੇ ਦਰਸ਼ਨ ਕਰੀਏ। ਇਹ ਗੁਰੂ ਸਾਹਿਬ ਦਾ ਇਤਿਹਾਸਕ, ਗੁਰੂ ਰਾਮਦਾਸ ਜੀ ਦੀ ਬਾਣੀ 'ਚ ਕਈ ਇਤਿਹਾਸਕ ਹਵਾਲੇ ਆਉਂਦੇ ਆ, ਜਿਵੇਂ ਗੌੜੀ ਦੀ ਵਾਰ ਵਿੱਚ ਤਪੇ ਦਾ ਜ਼ਿਕਰ ਆਉਂਦਾ ਹੈ, ਇਸੇ ਤਰ੍ਹਾਂ ਜੋ ਮਰਵਾਏ ਖੱਤਰੀਆਂ ਨੇ ਗੁਰੂ ਸਾਹਿਬ ਜੀ ਦੇ ਖਿਲਾਫ ਅਕਬਰ ਕੋਲ ਸ਼ਿਕਾਇਤ ਕੀਤੀ ਸੀ ਉਹਦਾ ਵੀ ਸ਼ਬਦ ਵਿੱਚ ਜ਼ਿਕਰ ਆਉਂਦਾ ਹੈ। ਇਸੇ ਤਰ੍ਹਾਂ ਇਸ ਸ਼ਬਦ ਦਾ ਜੋ ਆਪ ਪਾਠ ਸੁਣ ਰਹੇ ਹੋ, ਗੁਰੂ ਸਾਹਿਬ ਗੁਰੂ ਅਮਰਦਾਸ ਜੀ ਦੀ ਯਾਤਰਾ ਦਾ ਜ਼ਿਕਰ ਆ ਰਿਹਾ ਹੈ। ਇਸੇ ਤਰ੍ਹਾਂ ਬਾਬੇ ਪ੍ਰਿਥੀ ਚੰਦ ਨੇ ਜੋ ਆਪਣੇ ਪਿਤਾ ਸਤਿਗੁਰੂ ਜੀ ਰਾਮਦਾਸ ਜੀ ਦਾ ਹੁਕਮ ਨਹੀਂ ਮੰਨਿਆ ਸਾਰੰਗ ਰਾਗ ਵਿੱਚ, ਉਹ ਵੀ ਹਵਾਲਾ ਕਾਹੇ ਪੂਤ ਝਗੜਤ ਹੋ ਸੰਗ ਬਾਪ ਗੁਰੂ ਰਾਮਦਾਸ ਜੀ ਦੀ ਬਾਣੀ 'ਚ ਆਉਂਦਾ ਹੈ। ਹੋਰ ਵੀ ਕਈ ਪੱਖ ਆਉਂਦੇ ਹੈ। ਸੋ ਇਹ ਗੁਰੂ ਸਾਹਿਬ ਜੀ ਦੀ ਯਾਤਰਾ ਦਾ ਜ਼ਿਕਰ ਹੈ। ਜਿਵੇਂ ਸਤਿਕਾਰਯੋਗ ਗਿਆਨੀ ਜੀ ਨੇ ਦੱਸਿਆ ਹੈ, ਗੁਰੂ ਸਾਹਿਬ ਜੀ ਦਾ ਤੀਰਥਾਂ 'ਤੇ ਜਾਣ ਦਾ ਪ੍ਰਯੋਜਨ ਇਹ ਸੀ ਕਿ ਜਿਹੜੇ ਉੱਥੇ ਲੋਕ ਰਹਿ ਰਹੇ ਨੇ ਉਹ ਨਾਮ ਬਾਣੀ ਸੇਵਾ ਸਿਮਰਨ ਨਾਲ ਜੁੜ ਜਾਣ। ਅੱਜ ਕੱਲ੍ਹ ਜੇ ਅਸੀਂ ਕਿਸੇ ਤੀਰਥ 'ਤੇ ਚਲੇ ਜਾਈਏ ਨਾ ਤਾਂ ਅਖਬਾਰਾਂ ਰਸਾਲਿਆਂ ਇੰਟਰਨੈੱਟ 'ਤੇ ਇੰਨਾ ਪ੍ਰਚਾਰ, ਉਹ ਦੇਖੋ ਜੀ ਗੁਰੂ ਕੇ ਸਿੱਖ ਕਿਉਂ ਉੱਥੇ ਕੁੰਭ 'ਤੇ ਕਿਉਂ ਚਲੇ ਗਏ, ਉੱਥੇ ਹਰਿਦੁਆਰ ਕਿਉਂ ਚਲੇ ਗਏ। ਭਾਈ ਉਹ ਵੀ ਕੀ ਧਰਤੀ ਨਹੀਂ ਹੈ, ਧਰਤੀ ਹੈ ਨਾ, ਜਿਹੜੀ ਧਰਤੀ ਪਰਮੇਸ਼ਰ ਨੇ ਬਣਾਈ ਹੈ ਸਾਰੀ ਇੱਕੋ ਜਿਹੀ ਹੈ। ਸੋ ਉੱਥੇ ਜਾਣ ਨਾਲ ਕੋਈ ਹਿੰਦੂ ਨਹੀਂ ਬਣ ਜਾਂਦਾ ਜਾਂ ਕੋਈ ਮੁਸਲਮਾਨ ਨਹੀਂ ਬਣ ਜਾਂਦਾ, ਇਹ ਕੱਟੜਧਾਰ ਵਿਚਾਰਧਾਰਾ ਜਿਹੜੀ ਹੈ ਨਾ ਸਾਡੀ ਸੰਕੀਰਣ ਵਿਚਾਰਧਾਰਾ ਹੈ। ਮਹਾਂਪੁਰਸ਼ਾਂ ਨੇ ਕਦੀ ਐਸੀ ਸੌੜੀ ਸੋਚ ਨਹੀਂ ਰੱਖੀ। ਸਭ ਥਾਵਾਂ 'ਤੇ ਗੁਰੂ ਸਾਹਿਬ ਜੀ ਮੱਕੇ ਵੀ ਗਏ ਹਨ ਮੁਸਲਮਾਨਾਂ ਦੇ ਤੀਰਥਾਂ ਦੇ ਉੱਤੇ, ਔਰ ਸਾਧ ਸੰਗਤ ਜੀ ਸਮਸਤ ਤਬਰੇਜ਼ ਇੱਕ ਮਹਾਂਪੁਰਸ਼ ਫਕੀਰ ਹੋਏ ਮੁਲਤਾਨ ਦੇ ਵਿੱਚ, ਉਹਨਾਂ ਦੀ ਕਬਰ ਬੜੀ ਪੁਰਾਤਨ ਹੈ। ਗੁਰੂ ਨਾਨਕ ਦੇਵ ਜੀ ਉਹਨਾਂ ਦੀ ਕਬਰ 'ਤੇ ਗਏ ਸਨ। ਜਦੋਂ ਉੱਥੇ ਗਏ ਮਹਾਰਾਜ ਤਾਂ ਉਹਨਾਂ ਨੇ ਬੜਾ ਸਤਿਕਾਰ ਮਾਣ ਕੀਤਾ, ਮੁਲਤਾਨ ਦੇ ਪੀਰ ਮਿਲੇ ਵੀ ਸਨ। ਇਹ ਭਾਈ ਗੁਰਦਾਸ ਦੀ ਬਾਣੀ ਵਿੱਚ ਵੀ ਅੱਗੋਂ ਪੀਰ ਮੁਲਤਾਨ ਦੇ ਦੁੱਧ ਕਟੋਰਾ ਭਰ ਲੈ ਆਈ। ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਉੱਥੇ ਮਹਾਰਾਜਾ ਜੀ ਨੂੰ ਉਹਨਾਂ ਨੇ ਮੁਲਤਾਨ ਦੇ ਪੀਰਾਂ ਨੇ ਜਗ੍ਹਾ ਦੇ ਦਿੱਤੀ, ਪੀਰ ਦੀ ਜਿਹੜੀ ਕਬਰ ਸੀ ਉਹਦੇ ਬਿਲਕੁਲ ਨਾਲ। ਇੰਨੀ ਕੁ ਜਗ੍ਹਾ ਦੇ ਦਿੱਤੀ ਵੀ ਉਹਦੇ 'ਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋ ਜਾਵੇ। ਸ਼ੇਰੇ ਪੰਜਾਬ ਨੇ ਉਨੀ ਜਗ੍ਹਾ ਲੈ ਕੇ ਛੋਟਾ ਜਿਹਾ ਉੱਥੇ ਪਾਲਕੀ ਰੱਖ ਕੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਮਹਾਰਾਜਾ ਰਣਜੀਤ ਸਿੰਘ। ਪਰ ਜਦੋਂ ਸਾਡੇ ਕੱਟੜ ਭਾਈ ਪੈਦਾ ਹੋ ਗਏ ਨਾ, ਕਹਿੰਦੇ ਕਬਰਾਂ 'ਤੇ ਪ੍ਰਕਾਸ਼ ਨਹੀਂ ਕਰਨਾ। ਸਿੰਘ ਸਭਾ ਦੇ ਜਦੋਂ ਸ਼ੁਰੂ ਹੋਈ ਉੱਥੋਂ ਗੁਰੂ ਗ੍ਰੰਥ ਸਾਹਿਬ ਚੁੱਕ ਲਿਆਏ। ਉਹ ਗੁਰੂ ਸਾਹਿਬ ਦਾ ਇਤਿਹਾਸਿਕ ਸਥਾਨ ਸੀ, ਗੁਰੂ ਨਾਨਕ ਦੇਵ ਜੀ ਉੱਥੇ ਬੈਠੇ ਸਨ, ਸ਼ੇਰੇ ਪੰਜਾਬ ਨੇ ਉੱਥੇ ਪ੍ਰਕਾਸ਼ ਕੀਤਾ ਸੀ। ਉਹ ਕਬਰ 'ਤੇ ਪ੍ਰਕਾਸ਼ ਨਹੀਂ ਸੀ ਹੋਇਆ, ਉਹ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਚਰਨ ਛੂਹ ਵਾਲੀ ਜਗ੍ਹਾ 'ਤੇ ਪ੍ਰਕਾਸ਼ ਸੀ। ਪਰ ਸਾਡੀ ਸੋਚ ਇੰਨੀ ਬਰੀਕ ਨਹੀਂ ਜਾਂਦੀ। ਅੱਜ ਵੀ ਸਾਡੇ 'ਚ ਇਹੀ ਕੁਝ ਹੋ ਰਿਹਾ ਵੀ ਆਹ ਦੇਖੋ ਜੀ ਕਬਰਾਂ 'ਤੇ ਪ੍ਰਕਾਸ਼ ਹੋ ਗਿਆ ਜੀ, ਆਹ ਸਮਾਧਾਂ 'ਤੇ ਹੋ ਗਿਆ ਜੀ, ਆਹ ਮੜੀਆਂ 'ਚ ਹੋ ਗਿਆ ਜੀ। ਉਹ ਭਲੇ ਮਾਣਸੋ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸਾਰੀ ਦੁਨੀਆ ਵਾਸਤੇ ਹੈ। ਸਤਿਕਾਰ ਨਾਲ ਪ੍ਰਕਾਸ਼ ਕਰੋ, ਸਤਿਕਾਰ ਨਾਲ ਬਾਣੀ ਪੜ੍ਹੋ, ਬਾਣੀ ਦਾ ਪ੍ਰਚਾਰ ਕਰੋ। ਹਾਂ, ਜੇ ਬੇਅਦਬੀ ਹੁੰਦੀ ਹੈ ਉਹਨੂੰ ਤੁਸੀਂ ਸਤਿਕਾਰ ਦੇ ਪੱਖ ਤੋਂ ਲੈ ਕੇ ਉਹਦੀ ਸੇਵਾ ਸੰਭਾਲ ਕਰੋ। ਇਹਦਾ ਨਹੀਂ ਵੀ ਉੱਥੋਂ ਗੁਰੂ ਗ੍ਰੰਥ ਸਾਹਿਬ ਚੁੱਕ ਹੀ ਲਿਆਓ, ਚੁੱਕ ਕੇ ਲਿਆਉਣਾ ਕੋਈ ਮਸਲੇ ਦਾ ਹੱਲ ਨਹੀਂ ਹੈ। ਜਿਹੜੇ ਚੁੱਕ ਕੇ ਲਿਆਉਂਦੇ ਉਹਨਾਂ ਨੂੰ ਚਾਹੀਦਾ ਜਾ ਕੇ ਰੁਮਾਲੇ ਵਧੀਆ ਲਾਉਣ, ਉੱਥੇ ਕਮਰਾ ਵਧੀਆ ਬਣਾ ਕੇ ਦੇਣ, ਉੱਥੇ ਪ੍ਰਕਾਸ਼। ਆ ਮਹਾਂਪੁਰਸ਼ ਮੇਰੇ ਨਾਲ ਜਿੰਨੇ ਬੈਠੇ, ਅਸੀਂ ਪਿਛਲੇ ਵਾਰੀ ਪਟਿਆਲੇ ਪਾਠ ਬੋਧ ਸਮਾਗਮ 'ਤੇ, ਉੱਥੇ ਕੀ ਹੋਇਆ ਕਿ ਇੱਕ ਗੁਰਮੁਖ ਆਇਆ, ਕਹਿੰਦਾ ਜੀ ਉਹ ਪੀਰ ਬੁੱਢਣ ਸ਼ਾਹ ਜਿਹੜੇ ਹਨ, ਭਿਖਣ ਸ਼ਾਹ ਜੀ ਜਿਹੜੇ ਕੜਾਮ ਤੋਂ ਗਏ ਸਨ ਗੁਰੂ ਨਾਨਕ ਗੁਰੂ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਕਰਨ ਪਟਨੇ ਸਾਹਿਬ, ਆਖੇ ਜੀ ਉਹਨਾਂ ਦੇ ਉੱਥੇ ਮਜ਼ਾਰ ਦੇ ਉੱਤੇ ਪ੍ਰਕਾਸ਼ ਹੋਇਆ, ਬੜੀ ਬੇਅਦਬੀ, ਚੁੱਕ ਕੇ ਲਿਆਓ। ਅਸੀਂ ਉੱਥੇ ਜਾ ਕੇ ਲਗਭਗ 50-60 ਸਿੰਘ, ਭਾਈ ਸੁਖਦੇਵ ਸਿੰਘ ਜੀ, ਬਾਬਾ ਜੀ ਮਹਿਰੋਂ ਵਾਲੇ ਸਾਰੇ ਸਿੰਘ ਉੱਥੇ 5-10 ਗੱਡੀਆਂ ਭਰ ਕੇ ਗਏ। ਜਾ ਕੇ ਦੇਖਿਆ ਉਹ ਮਜ਼ਾਰ ਬਿਲਕੁਲ ਵੱਖਰਾ, ਅਤੇ ਜਿੱਥੇ ਪੀਰ ਜੀ ਨਮਾਜ਼ ਪੜ੍ਹਦੇ ਸਨ ਉਹ ਮਸੀਤ ਵੀ ਮੌਜੂਦ ਹੈ ਹੁਣ ਵੀ। ਉਸ ਦਿਨ ਉਹਨਾਂ ਨੇ ਨਮਾਜ਼ ਪੜ੍ਹੀ ਸੀ ਚੜ੍ਹਦੇ ਵਾਲੇ ਪਾਸੇ ਨੂੰ, ਉਸ ਪਾਸੇ ਪ੍ਰਕਾਸ਼ ਕੀਤਾ ਹੋਇਆ, ਵਧੀਆ ਕਮਰੇ 'ਚ ਵੱਖਰੇ 'ਚ। ਕੋਈ ਉੱਥੇ ਗੁਰੂ ਸਾਹਿਬ ਦੇ ਬੇਅਦਬੀ ਵਾਲੀ ਗੱਲ ਕੋਈ ਨਹੀਂ, ਪਰ ਅਸੀਂ ਇਹੋ ਜਿਹੀਆਂ ਗੱਲਾਂ ਕਰਕੇ ਇਤਿਹਾਸ ਨੂੰ ਵੀ ਖਤਮ ਕਰਨਾ ਚਾਹੁੰਦੇ ਹਾਂ। ਸੋ ਇਹੋ ਜਿਹੀਆਂ ਵਿਚਾਰਾਂ ਜਿਹੜੀਆਂ ਖਾਲਸਾ ਜੀ ਕੱਟੜਵਾਦ ਦੀਆਂ ਵੀ ਤੀਰਥਾਂ 'ਤੇ ਨਹੀਂ ਜਾਣਾ, ਉੱਥੇ ਹਿੰਦੂਆਂ ਦੇ ਆ, ਉਹ ਮੁਸਲਮਾਨਾਂ ਦੇ ਹੈ, ਇਹ ਸੰਕੀਰਣਤਾ ਵਾਲੀ ਵਿਚਾਰ ਹੈ, ਗੁਰਬਾਣੀ ਵਿੱਚ ਨਹੀਂ ਲਿਖੀ ਹੋਈ। ਗੁਰਬਾਣੀ 'ਚ ਦੇਖੋ ਤੁਹਾਡੇ ਸਾਹਮਣੇ ਗੁਰੂ ਸਾਹਿਬ ਗਏ ਹੈ, ਕੁਰਸ਼ੇਤਰ ਵੀ ਗਏ ਹੈ, ਜਮੁਨਾ ਵੀ ਗਏ ਹੈ, ਗੰਗਾ 'ਤੇ ਵੀ ਗਏ। ਆਪਣੀ ਗੱਲ ਸਭ ਜਗ੍ਹਾ 'ਤੇ ਜਾ ਕੇ ਕਹਿਣੀ ਹੈ, ਗੁਰੂ ਨਾਨਕ ਦਾ ਮਤ ਦੱਸਣਾ ਹੈ, ਪਿਆਰ ਕਰਨਾ, ਪਿਆਰ ਲੈਣਾ, ਪਿਆਰ ਦੇਣਾ। ਪਰ ਅਸੀਂ ਪਿਆਰ ਨੂੰ ਸਮਝਦੇ ਹੀ ਨਹੀਂ, ਨਫ਼ਰਤ ਦੀ ਸਾਡੇ ਅੰਦਰ ਇੰਨੀ ਹਨੇਰੀ ਆਈ ਪਈ ਹੈ, ਅਸੀਂ ਇਨਸਾਨੀਅਤ ਦੇ ਵਿੱਚ ਹੀ ਵੰਡੀਆਂ ਪਾ ਦਿੱਤੀਆਂ। ਸੋ ਇੰਨਾ ਵਿਸਥਾਰ ਨਹੀਂ ਸੀ ਕਰਨਾ, ਦਾਸ ਖਿਮਾ ਦਾ ਜਾਚਕ ਹੈ। ਹਾਂਜੀ,
ਵਾਹਿਗੁਰੂ ਜੀ, ਅੱਜ ਮਹਾਰਾਜ ਦੀ ਕਿਰਪਾ ਹੋਈ, ਗਿਆਨੀ ਜੀ ਹੋਰਾਂ ਨੇ ਸਾਰਾ ਵਿਸਥਾਰ ਸਹਿਤ ਆਪਾਂ ਨੂੰ ਦੱਸਿਆ ਹੈ, ਅਤੇ ਐਂ ਨਹੀਂ ਵੀ ਨੇਰਾ ਪੂਰਾ, ਗਿਆਨੀ ਜੀ ਦੱਸੀ ਜਾਂਦੇ ਨੇ। ਅੱਜ ਯਾਤਰਾ ਕਰਕੇ ਆਏ ਨੇ, ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਗਏ ਨੇ, ਹੋਰ ਗੁਰੂ ਘਰਾਂ 'ਚ ਗਏ ਆ, ਇੱਕ ਦਰਗਾਹ 'ਤੇ ਵੀ ਜਾ ਕੇ ਆਏ ਆ, ਕੁਤਬ ਮਿਨਾਰ ਵੀ ਗਏ ਆ। ਗਿਆਨੀ ਜੀ ਐਂ ਨਹੀਂ ਕਹਿਣ ਵਾਲੇ, ਨੇਰਾ ਪੂਰਾ ਕਮਾਉਂਦੇ ਵੀ ਨੇ ਸਾਡੇ ਗਿਆਨੀ ਜੀ, ਸਾਧ ਸੰਗਤ ਜੀ, ਅਤੇ ਬੜੇ ਪਿਆਰ ਵਾਲੇ ਗਿਆਨੀ ਜੀ ਆ, ਐਂ ਹੀ ਹੋਣਾ ਚਾਹੀਦਾ। ਆ ਹੋਰ ਦੱਸਣਾ ਸੁਖਦੇਵ ਸੋਰੀ।
ਸਤਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 20ਵੀਂ ਸਦੀ ਦੇ ਮਹਾਨ ਜਰਨੈਲ, ਅਮਰ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਦੋਂ ਦਿੱਲੀ ਆਏ ਸਨ, ਉਸ ਵੇਲੇ ਇੱਥੋਂ ਦੇ ਮੁਸਲ ਭਰਾਵਾਂ ਨੇ ਮਹਾਂਪੁਰਖਾਂ ਨੂੰ ਸਿੜਿਆ ਭੇਜਿਆ, ਬੇਨਤੀ ਕੀਤੀ। ਸੋ ਮਹਾਂਪੁਰਖੋ, ਸਾਦੀ ਮਸਤ ਵਿੱਚ ਆਓ, ਮਸੀਤ ਵਿੱਚ ਆਓ। ਮਹਾਂਪੁਰਖਾਂ ਕਿਹਾ ਭਾਈ ਸਾਨੂੰ ਕੋਈ ਨਫ਼ਰਤ ਨਹੀਂ। ਉਸ ਸਮੇਂ ਦੀ ਸਰਕਾਰ ਨੇ ਉਸ ਮਸਜਿਦ ਉੱਪਰ ਗੋਲੀਆਂ ਚਲਾਈਆਂ ਸਨ। ਤੋ ਇੱਥੇ ਹੀ ਹੈ ਦਿੱਲੀ ਦੇ ਵਿੱਚ ਹੀ, ਸ਼ਾਹੀ ਮਹਾਮ ਸਾਹਿਬ ਉੱਥੋਂ ਦੇ ਪ੍ਰਬੰਧਕ ਸਨ, ਬੜੇ ਮਹਾਨ, ਜਿਨ੍ਹਾਂ ਦੀਆਂ ਤਸਵੀਰਾਂ ਅੱਜ ਵੀ ਤੁਸੀਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨਾਲ ਦੇਖ ਸਕਦੇ ਹੋ, ਗੁਰਦੁਆਰਾ ਮੰਜੀ ਸਾਹਿਬ, ਮੰਜੀ ਹਾਲ ਦੇ ਵਿੱਚ, ਸ੍ਰੀ ਅੰਮ੍ਰਿਤਸਰ ਸਾਹਿਬ। ਸੋ ਮਹਾਂਪੁਰਖ ਜਦੋਂ ਮਸੀਤ ਵਿੱਚ ਸਾਰੇ ਸਿੰਘ ਨਾਲ ਸਨ, ਔਰ ਮਹਾਂਪੁਰਖ ਕਹਿਣ ਲੱਗੇ ਭਾਈ ਜਿਸ ਤਰ੍ਹਾਂ ਆਪਣੀ ਮਰਯਾਦਾ ਨਾਲ ਸਾਰੇ ਸਿੰਘ ਜੋੜੇ ਬਾਹਰ ਹੀ ਲਾ ਦਿਓ, ਕਿਉਂਕਿ ਵੀ ਧਾਰਮਿਕ ਅਸਥਾਨ ਹੈ, ਆਪਾਂ ਬੇਅਦਬੀ ਨਹੀਂ ਕਰਨੀ। ਸੰਤ ਜਰਨੈਲ ਸਿੰਘ ਜੀ ਖਾਲਸਾ ਜੀ ਸਾਰੇ ਸਿੰਘ ਨਾਲ ਬੜੇ ਤਰੀਕੇ ਨਾਲ ਸਾਰਾ ਕੁਝ ਪੁੱਛਿਆ, ਉੱਥੋਂ ਦਾ ਇਤਿਹਾਸ, ਉੱਥੋਂ ਦਾ ਸਾਰਾ ਕੁਝ ਪੁੱਛ ਕੇ ਮਹਾਂਪੁਰਖ ਬੜੇ ਪਿਆਰ ਨਾਲ, ਸਤਿਕਾਰ ਨਾਲ ਉਹਨਾਂ ਨੇ ਬੜਾ ਮਾਣ ਸਤਿਕਾਰ ਕੀਤਾ, ਸਰੋਪਾ ਦਿੱਤਾ। ਕਹਿਣ ਤੋਂ ਭਾਵ ਜਿਸ ਤਰ੍ਹਾਂ ਕਿ ਮਹਾਂਪੁਰਖ ਦੱਸ ਰਿਹਾ, ਕੋਈ ਵੀ ਕਿਤੇ ਜਾਣ ਦੇ ਨਾਲ ਉਹ ਧਰਮ ਨੂੰ ਧਾਰਨ ਨਹੀਂ ਕਰ ਲੈਂਦਾ, ਪਰ ਜਿੱਥੇ ਵੀ ਰੱਬ ਦਾ ਘਰ, ਜਿੱਥੇ ਕੋਈ ਪਰਮੇਸ਼ੁਰ ਦਾ ਨਾਮ ਜਪਦਾ ਹੈ, ਉਹ ਥਾਂ ਵੀ ਸਤਿਕਾਰਯੋਗ ਹੈ, ਉਹਦੀ ਆਪਾਂ ਬੇਅਦਬੀ ਵੀ ਨਹੀਂ ਕਰ ਸਕਦੇ। ਇਸ ਕਰਕੇ ਭਾਈ ਗੁਰੂ ਨਾਨਕ ਸਾਹਿਬ ਦਾ ਘਰ ਤਾਂ ਸਾਰਿਆਂ ਵਾਸਤੇ ਸਾਂਝਾ ਹੈ। ਔਰ ਆਓ ਹੁਣ ਆਪਾਂ ਅੱਗੇ ਪਾਠ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਤ੍ਰਿਤੀਆ ਆਏ ਸੁਰ ਸਰੀ, ਤਹਿ ਕੌਤਕ ਚਲਤ ਭਇਆ, ਸਭ ਮੋਹੀ ਦੇਖ ਦਰਸ਼ਨ ਗੁਰ ਸੰਤ, ਕਿਨੈ ਆਡ ਨਾ ਦਾਮ ਲਇਆ, ਆਡ ਦਾਮ ਕਿਛ ਪਇਆ ਨਾ ਬੋਲਕ, ਜਾਗਾਤੀਆ ਮੋਹਣ ਮੁੰਦਨ ਪਈ, ਭਾਈ ਹਮ ਕਰਹਿ ਕਿਆ, ਕਿਸ ਪਾਸ ਮੰਗ ਹੈ, ਸਭ ਭਾਗ ਸਤਿਗੁਰ ਪਿੱਛੈ ਪਈ, ਜਾਗਾਤੀਆ ਉਪਾਵ ਸਿਆਣਪ, ਕਰ ਵਿਚਾਰ ਡਿੱਠ, ਭੰਨ ਬੋਲਕਾ ਸਭ ਉੱਠ ਗਇਆ, ਤ੍ਰਿਤੀਆ ਆਏ ਸੁਰ ਸਰੀ, ਤਹਿ ਕੌਤਕ ਚਲਤ ਭਇਆ, ਮਿਲ ਆਏ ਨਗਰ ਮਹਾਜਨ, ਗੁਰ ਸਤਿਗੁਰ ਉਠ ਗਹੀ, ਗੁਰ ਸਤਿਗੁਰ ਗੁਰ ਗੋਬਿੰਦ ਪੁੱਛ, ਸਿਮਰਤ ਕੀਤਾ ਸਹੀ, ਸਿਮਰਤ ਸ਼ਾਸਤਰ ਸਭਨੀ ਸਹੀ ਕੀਤਾ, ਸੁਖ ਪ੍ਰਹਿਲਾਦ ਸ੍ਰੀ ਰਾਮ ਕਰ ਗੁਰ ਗੋਬਿੰਦ ਧਿਆਇਆ, ਦੇਹੀ ਨਗਰ ਕੋਟ ਪੰਚ ਚੋਰ ਵਟਵਾਰੇ, ਤਿੰਨ ਕਾ ਥਾਉ ਥੇ ਹੋ ਗਵਾਇਆ, ਕੀਰਤਨ ਪੁਰਾਣ ਨਿਤ ਪੁੰਨ ਹੋਵਹਿ, ਗੁਰ ਬਚਨ ਨਾਨਕ ਹਰ ਭਗਤ ਲਹੀ, ਮਿਲ ਆਏ ਨਗਰ ਮਹਾਜਨ, ਗੁਰ ਸਤਿਗੁਰ ਓਟ ਗਹੀ।
ਪੰਗਤੀਆਂ ਦੇ ਵਿਸ਼ਰਾਮ ਫਿਰ ਆਪ ਜੀ ਨੇ ਤੱਕ ਲੈਣੇ, ਬੜੇ ਸਪਸ਼ਟ ਰੂਪ ਵਿੱਚ ਪਾਠ ਭਾਈ ਸਾਹਿਬ ਜੀ ਨੇ ਕੀਤਾ ਹੈ। ਸਿਮਰਤ ਸ਼ਾਸਤਰ ਸਭ ਨੇ ਸਹੀ ਕੀਤਾ, ਇੱਥੇ ਵਿਸ਼ਰਾਮ ਹੈ ਜੀ। ਸੋਕ ਪ੍ਰਹਿਲਾਦ ਸ੍ਰੀ ਰਾਮ ਕਰ ਗੁਰ ਗੋਬਿੰਦ ਧਿਆਇਆ, ਦੇਹੀ ਨਗਰ ਕੋਟ ਪੰਚ ਚੋਰ ਵਟਵਾਰੇ, ਤਿੰਨ ਕਾ ਥਾ ਉਥੇ ਹੋ ਗਵਾਇਆ। ਹਾਂਜੀ,
ਤੁਖਾਰੀ ਸ਼ੰਤ ਮਹੱਲਾ ਪੰਜਵਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਘੋਲ ਘੁਮਾਈ ਲਾਲਨਾ, ਗੁਰ ਮਨ ਦੀਨਾ, ਸੁਣ ਸ਼ਬਦ ਤੁਮਾਰਾ ਮੇਰਾ ਮਨ ਭੀਨਾ, ਇਹੋ ਮਨ ਭੀਨਾ ਜਿਉ ਜਲ ਮੀਨਾ, ਲਾਗਾ ਰੰਗ ਮੁਰਾਰਾ, ਕੀਮਤ ਕਹੀ ਨਾ ਜਾਈ ਠਾਕੁਰ, ਤੇਰਾ ਮਹਿਲ ਅਪਾਰਾ, ਸਗਲ ਗੁਣਾ ਕੇ ਦਾਤੇ ਸੁਆਮੀ, ਬਿਨਾ ਸੁਨਹੁ ਇੱਕ ਦੀਨਾ, ਦੇਹੁ ਦਰਸ ਨਾਨਕ ਬਲਿਹਾਰੀ, ਜੀਅੜ ਬਲ ਬਲ ਕੀਨਾ, ਇਹੋ ਤਨ ਮਨ ਤੇਰਾ, ਸਭ ਗੁਣ ਤੇਰੇ, ਖੰਨੀਆਂ ਮਈਆਂ ਦਰਸ਼ਨ ਤੇਰੇ, ਦਰਸ਼ਨ ਤੇਰੇ ਸੁਣ ਪ੍ਰਭ ਮੇਰੇ, ਨਿਮਖ ਦ੍ਰਿਸ਼ਟ ਪੇਖ ਜੀਵਾ, ਅੰਮ੍ਰਿਤ ਨਾਮ ਸੁਨੀਜੈ ਤੇਰਾ, ਕਿਰਪਾ ਕਰਹਿ ਤਾਂ ਪੀਵਾ, ਆਸ ਪਿਆਸੀ ਪਿਰ ਕੈ ਤਾਈ, ਜਿਉ ਚਾਤ੍ਰਿਕ ਬੂੰਦੇ ਰੇ, ਕਹੋ ਨਾਨਕ ਜੀਅੜਾ ਬਲਿਹਾਰੀ, ਦੇਹੋ ਦਰਸ ਪ੍ਰਭ ਮੇਰੇ, ਤੂੰ ਸਾਚਾ ਸਾਹਿਬ ਸਾਹ ਅਮਿਤਾ, ਤੂੰ ਪ੍ਰੀਤਮ ਪਿਆਰਾ, ਪ੍ਰਾਣ ਹਿਤ ਚਿੱਤਾ, ਪ੍ਰਾਣ ਸੁਖ ਦਾਤਾ ਗੁਰਮੁਖ ਜਾਤਾ, ਸਗਲ ਰੰਗ ਬਨ ਆਏ ਸੋਈ ਕਰਮ ਕਮਾਵੈ ਪ੍ਰਾਣੀ, ਜਿਹਾ ਤੂੰ ਫੁਰਮਾਏ ਜਾ ਕਉ ਕਿਰਪਾ ਕਰੀ ਜਗਦੀਸ਼ਵਰ, ਤਿਨ ਸਾਧ ਸੰਗ ਮਨ ਜਿੱਤਾ, ਕਹੋ ਨਾਨਕ ਜੀਅੜਾ ਬਲਿਹਾਰੀ, ਜੀਉ ਪਿੰਡ ਤਉ ਦਿੱਤਾ, ਨਿਰਗੁਣ ਰਾਖ ਲੀਆ ਸੰਤਨ ਕਾ ਸਦਕਾ, ਸਤਿਗੁਰ ਢਾਕ ਲੀਆ ਮੋਹਿ ਪਾਪੀ ਪੜਦਾ, ਢਾਕਣ ਹਾਰੇ ਪ੍ਰਭੂ ਹਮਾਰੇ, ਜੀ ਪ੍ਰਾਨ ਸੁਖ ਦਾਤੇ, ਅਭਿਨਾਸੀ ਅਭਿਗਤ ਸੁਆਮੀ, ਪੂਰਨ ਪੁਰਖ ਵਿਧਾਤੇ, ਉਸਤਤ ਕਹਿਨ ਨਾ ਜਾਏ ਤੁਮਾਰੀ, ਕੌਣ ਕਹੈ ਤੂੰ ਕਾਦਕ, ਨਾਨਕ ਦਾਸ ਤਾ ਕੈ ਬਲਿਹਾਰੀ, ਮਿਲੈ ਨਾਮ ਹਰ ਨਿਮਕਾ। उस्तत कहन न जाए तुम्हारी, कौन कहे तू कद का, नानक दास ताकै बलिहारी, मिलै नाम हर निमका।
वाहिगुरु जी का खालसा, वाहिगुरु जी की फतेह।